ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਨ ਜਾਨ ਠਾਕੁਰ ਮੈਂ ਦਾਸ ਦਾਸ ਮੈਂ ਸੋਇ ਜਹਿ ਦੇਖਾਂ ਤਹਿ ਅਵਰ ਨਾ ਕੋਇ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਨ ਜਾਨ ਠਾਕੁਰ ਮੈਂ ਦਾਸ ਦਾਸ ਮੈਂ ਸੋਇ ਜਹਿ ਦੇਖਾਂ ਤਹਿ ਅਵਰ ਨਾ ਕੋਇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛਲ ਕਿਰਪਾ ਦੇ ਖਜ਼ਾਨੇ ਸਗਲ ਜਗਤ ਨੂੰ ਤਾਰਨਹਾਰ ਸਰਬ ਜੀਆਂ ਦੇ ਕਲਿਆਣਕਾਰੀ ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਸਰਬੱਤ ਸੰਗਤਾਂ ਨੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ ਦੂਰਾਂ ਦਰੇਡਿਆਂ ਤੋਂ ਚੱਲ ਕੇ ਗੁਰੂ ਕੀਆਂ ਸਿੱਖ ਸੰਗਤਾਂ ਗੁਰੂ ਕੇ ਸਰਧਾਲੂ ਜਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਸ਼ੁਕਰਾਨਾ ਕਰਨ ਆਏ ਹਨ ਉੱਥੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਧਾਤੇ ਤਾਂ ਤੋਂ ਸੋਹਿਆ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਗੁਰੂ ਰਾਮਦਾਸ ਸਰੋਵਰ ਦੇ ਇਸ਼ਨਾਨ ਗੁਰਸਿੱਖ ਦੀ ਇਹ ਤਮੰਨਾ ਹੁੰਦੀ ਹੈ ਆਸਾ ਹੁੰਦੀ ਹੈ ਜਿੱਥੇ ਜਿੱਥੇ ਵੀ ਭਾਵੇਂ ਦੂਰ ਦਰੇਡੇ ਵਿਦੇਸ਼ਾਂ ਵਿੱਚ ਬੈਠੇ ਨੇ ਗੁਰੂ ਕੇ ਸਿੱਖ ਪਰ ਮਨ ਵਿੱਚ ਅਰਦਾਸਾਂ ਕਰਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਦਰ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਿਓ ਸੋ ਅੱਜ ਭਾਗਾਂ ਦੇ ਨਾਲ ਬਹੁਤ ਸਾਰੀਆਂ ਗੁਰੂ ਕੀਆਂ ਸਿੱਖ ਸੰਗਤਾਂ ਸਤਿਗੁਰੂ ਦੇ ਦਰ 'ਤੇ ਪਹੁੰਚੀਆਂ ਹਨ ਸੋ ਵਡਭਾਗੀ ਹੋ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਸ੍ਰੀ ਮੁੱਖ ਵਾਕ ਸਰਵਣ ਕੀਤੇ ਗੁਰੂ ਕਾ ਕੀਰਤਨ ਸੁਣਿਆ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਇਹ ਵੱਡਿਆਂ ਭਾਗਾਂ ਦੇ ਨਾਲ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਮਨੁੱਖ ਆਪਣੀ ਸੋਚ ਨਾਲ ਆਪਣੀ ਸ਼ਕਤੀ ਨਾਲ ਅਜਿਹੀਆਂ ਚੀਜ਼ਾਂ ਪ੍ਰਾਪਤ ਨਹੀਂ ਕਰ ਸਕਦਾ ਇਹ ਕੇਵਲ ਗੁਰੂ ਦੀ ਬਖਸ਼ਿਸ਼ ਰਹਿਮਤ ਹੋਵੇ ਤਾਂ ਹੀ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਆਓ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਗਲ ਸੰਸਾਰ ਵਾਸਤੇ ਸਤਿਗੁਰੂ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਕਥਾ ਦਾ ਸਮਾਂ ਆਇਆ ਮਨ ਚਿੱਤ ਵਿਰਤੀਆਂ ਇਕਾਗਰ ਕਰੀਏ ਸਤਿਗੁਰੂ ਦੀ ਬਾਣੀ ਨਾਲ ਜੁੜੀਏ ਕਿਉਂਕਿ ਸਤਿਗੁਰੂ ਦੀ ਬਾਣੀ ਸਰਵ ਸਮੇਂ ਕਲਿਆਣਕਾਰੀ ਹੈ ਅਤੇ ਸਰਵ ਸਮੇਂ ਦਾ ਉਪਦੇਸ਼ ਹੈ ਆਪਾਂ ਸਾਧ ਸੰਗਤ ਜੀ ਇਹ ਨਹੀਂ ਕਹਿ ਸਕਦੇ ਕਿ ਇਹ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ ਜਦੋਂ ਅਚਲ ਬਟਾਲੇ ਵਿਖੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਧਾਂ ਨਾਲ ਚਰਚਾ ਹੋਈ ਸਿੱਧ ਬੜੇ ਕਰਾਮਾਤੀ ਸਨ ਬੜੀਆਂ ਲੰਮੀਆਂ ਆਰਜ਼ੂਆਂ ਵਾਲੇ ਸਨ ਅਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਛੋਟੀ ਉਮਰ ਦਾ ਜਾਣ ਕੇ ਆਪਣੇ ਆਪ ਨੂੰ ਵੱਡੇ ਸਮਝਦੇ ਸਨ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਕਈਆਂ ਬ੍ਰਹਮੰਡਾਂ ਤੱਕ ਜਾ ਸਕਦੇ ਹਾਂ ਉੱਚੀਆਂ ਉਡਾਰੀਆਂ ਮਾਰ ਸਕਦੇ ਹਾਂ ਆਕਾਸ਼ ਤੱਕ ਸਾਡੀ ਪਹੁੰਚ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਸ਼ਨ ਕੀਤਾ ਸੀ ਕਿ ਹੇ ਸਿੱਧੋ ਮਨ ਦੇ ਵਿਕਾਰ ਜਿੱਤੇ ਹਨ ਕਿ ਨਹੀਂ मन का टिकाओ बनिया है कि नहीं, सहज अवस्था प्राप्त हुई है कि नहीं हुई, सहज अवस्था दे राही उस प्रभु परमात्मा नूं मिले हो जा नहीं मिले। जदों ये बचन सुने तो बड़े हैरान होए, सतगुरु दे पास प्रश्न किया कि सतगुरु जी आप जी कृपा करो, आप ही रहमत करो। सतसंग जी अजे बटाले दे विच सतगुरु पातशाह जी ने जिथे सिद्ध गोष्ठ बाणी का उच्चारण किया उत्थे होर भी बहुत सारे शब्द महाराज ने इत्थे विचारे हन। ये महाराज सच्चे पातशाह जी दी धनासरी राग दी दूसरी अष्टपदी है। महाराज सच्चे पातशाह जी सिद्धां दे प्रश्नां दा उत्तर दिंदे होए बाणी उचार रहे ने। असल विच हमेशा वास्ते ही गुरसिख सरधालु जीवां वास्ते महाराज ने यह कल्याणकारी उपदेश बख्शिश किया है कि असी अपने मन नूं सहज अवस्था विच किवें टिकाउणा है, क्योंकि साडा बहुगिनती का यही प्रश्न हुंदा है कि यह तौखला बनिया होया कि असी बाणी पढ़ते हाँ, नाम जपते हाँ, सेवा करते हाँ, पर मन टिकदा नहीं, मन अपनी चाले चलिया होया है। सतगुरु पातशाह जी अज कृपा करके बख्शिश करनगे कि भाई ये सब तो वड्डी अवस्था है मन टिकन की, छोटा नहीं कि पहला ही टंबा नहीं है, जो कह लिए कि स्कूल की पहली क्लास नहीं है कि असी क्लास में दाखला ले लिया तो अज ही साडा मन टिक जाए। ये जन्मा जन्मांतरां की खेड है तो जां भाई गुरु की बख्शिश की खेड है, सतगुरु की रहमत की खेड है। सो धन गुरु नानक साहब सच्चे पातशाह जी कल्याणकारी उपदेश आप मेहर करके कृपा करके बख्शिश कर रहे हैं।
सतनाम श्री वाहेगुरु साहिब जी, तनासरी महला पहला, सहज मिले मिलया परवान।
तनासरी राग विच अष्टपदियां विचार उचारदे होए धन गुरु नानक साहब सच्चे पातशाह जी कृपा करते हैं, सहज मिलै मिलिया प्रवान। कि भाई जिहड़ा पहला अपने मन नूं सहज अवस्था विच टिका लवे, सहजे जिन प्रभ जान पछाणिया नानक नाम मिले मन मानिया। क्योंकि जिन्नी देर तक सहज अवस्था की है भाई, सहज अवस्था दे महाराज सच्चे पातशाह जी ने गुण दसे हन, सिद्धांत दसे हन। सहज अवस्था नूं महाराज सच्चे पातशाह जी ने प्रगट करके दसिया कि सहज अवस्था की हुंदी है, जो नर दुख में दुख नहीं मानना, सुख स्नेह और भय नहीं जाकर कंचन माटी मानना, इहनूं कहिंदे सहज अवस्था। जिहड़ा दुख दे विच दुख महसूस ना करे, क्या ही नहीं सतगुरु ते आप समर्थ सन भाई, आप ते सब कुछ कर सकते सन, सतगुरु जी ने कृपा करके रहमत करके अपने गुरसिखां पासों भी ये अवस्था प्रगट करवा के दुनिया विच दर्शा दिते सी। किते भाई मतीदास जी नूं आरे नाल चीरिया गया, सहज अवस्था विच सहज आनंद विच फर्क नहीं सी पिया। सतसंग जी अनेका गुरु के शहीद सिंह जिन्हां ने कुर्बानियां कीतियां सहज अवस्था विच अडोल रहे, सतगुरु दे भाणे विच प्रसन्न रहे, इस नूं सहज अवस्था कहिंदे ने। महाराज कहिंदे उच्ची अवस्था है, जे साडा रतक भी नुकसान हो जावे, गुरु घर नूं जांदिआं होइआं रस्ते विच साध संगत पत्थर नाल ही टकरा जाइए, ठेडा ही वज जाए ते तां भी मन प्राम हो जांदा, लो नाले ते गुरु घर चले सी, नाले हाले भी ठोकरां पै रहीआं। सतसंग जी ये बहुत नीवियां गल्लां ने ते पर सहज अवस्था बड़ी उच्ची है। सतगुरु पातशाह जी दे आपां देखो सिंह साहब भाई मणि सिंह जी उन्हां दी सहज अवस्था परखी ना, बंद बंद कटिया गया, सहज अवस्था विच फर्क नहीं सी पिया। इत्थे भी सतगुरु सच्चे पातशाह जी फरमाउंदे हन कि सहज अवस्था है कि सहज किस नूं कहिंदे हन, कि जिन्हें भाई नेता परती दुख होवे सुख होवे, अमृत वेले उठना इशनान करना, ना बाणी विच अपने आप नूं रंगना, अपने आप नूं बाणी विच लीन कर लैना, ते भावें संसारी दुख होण सुख होण, सुखां दे विच ਬਹੁਤੀ ਵਡਿਆਈ ਦੇ ਵਿੱਚ ਆਪਣੀ ਸੋਭਾ ਕਰਵਾ ਕੇ ਨਾਮ ਬਾਣੀ ਨੂੰ ਛੱਡ ਜਾਣਾ ਜਾਂ ਫਿਰ ਦੁੱਖਾਂ ਦੇ ਵਿੱਚ ਬਹੁਤ ਅਪਰਾਮ ਹੋ ਕੇ ਨਾਮ ਬਾਣੀ ਤੋਂ ਪਰੇ ਹੋ ਜਾਣਾ, ਇਹ ਸੰਸਾਰੀ ਗੱਲਾਂ ਨੇ। ਇਸ ਤੋਂ ਉੱਪਰ ਉੱਠ ਕੇ ਗੁਰਮੁਖ ਪਿਆਰੇ ਜਿਹੜੇ ਭਾਈ ਨਾਮ ਵਿੱਚ, ਉਹਨਾਂ ਵਾਸਤੇ ਸਤਿਗੁਰੂ ਜੀ ਨੇ ਰਾਹ ਦਰਸਾਇਆ ਕਿ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠਣ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਸਤਿਗੁਰੂ ਜੀ ਨੇ ਇਹ ਸਾਨੂੰ ਮਾਰਗ ਦੱਸਿਆ ਭਾਈ ਕਿ ਅੰਮ੍ਰਿਤ ਵੇਲੇ ਉੱਠ ਕੇ ਉੱਠ ਇਸ਼ਨਾਨ ਕਰੇ ਪ੍ਰਭਾਤੇ, ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰੇ ਪ੍ਰਭਾਤ ਵੇਲੇ। ਅਤੇ ਅੱਜ ਅਸੀਂ ਆਪੋ ਆਪਣੀ ਅਰਥ ਕਰ ਲਏ ਕਿ ਨਹੀਂ ਭਾਈ ਅੰਮ੍ਰਿਤ ਵੇਲਾ ਤਾਂ ਕੋਈ ਹੁੰਦਾ ਹੀ ਨਹੀਂ, ਅੰਮ੍ਰਿਤ ਵੇਲੇ ਨੂੰ ਹੀ ਰੱਦ ਕਰ ਦਿੱਤਾ। ਜਦੋਂ ਅਸੀਂ ਆਪਣੀ ਮਰਜ਼ੀ ਦੀ ਮਨ ਦੀ ਮੱਤ ਕਰਦੇ ਹਾਂ ਨਾ ਅਤੇ ਗੁਰੂ ਕੀ ਮੱਤ ਨੂੰ ਛੱਡ ਜਾਂਦੇ ਹਾਂ, ਇਹ ਬਹੁਤ ਵੱਡੀ ਅਗਿਆਨਤਾ ਹੈ। ਸਤਿਗੁਰੂ ਨੇ ਸਾਨੂੰ ਸਮਝਾਇਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਦਾ ਵੇਲਾ ਅੰਮ੍ਰਿਤ ਵੇਲਾ ਹੈ। ਜਿੱਥੇ ਵੀ ਅਸੀਂ ਰਹਿੰਦੇ ਹਾਂ, ਜਿਹੜੇ ਵੀ ਦੇਸ਼ ਵਿੱਚ ਰਹਿੰਦੇ ਹਾਂ, ਅੰਮ੍ਰਿਤ ਵੇਲਾ ਤਾਂ ਹਰ ਦੇਸ਼ ਵਿੱਚ ਆਉਂਦਾ ਹੀ ਹੈ ਨਾ ਭਾਈ। ਇਸ ਨੂੰ ਕੋਈ ਅੰਨਾ ਬਹਾਨਾ ਨਹੀਂ ਬਣਾਉਣਾ ਚਾਹੀਦਾ ਕਿ ਅੰਮ੍ਰਿਤ ਵੇਲਾ ਉਹੀ ਵੇਲਾ ਜਦੋਂ ਅਸੀਂ ਬਾਣੀ ਪੜ੍ਹ ਲਈਏ, ਨਹੀਂ ਭਾਈ ਸਮੇਂ ਬਣਾਏ ਨੇ। ਫਿਰ ਪੰਜ ਪਿਆਰੇ ਸਾਨੂੰ ਦੱਸਦੇ ਨੇ ਕਿ ਆਹ ਤੁਹਾਡੇ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ, ਆਹ ਜਿਹੜਾ ਇਹ ਸ਼ਾਮਾਂ ਵੇਲੇ ਦਿਨ ਛਿਪਣ ਵੇਲੇ ਦਾ ਇਹ ਤੁਹਾਡਾ ਨੇਮ ਹੈ ਰਹਿ ਰਾਜ ਸਾਹਿਬ ਦਾ, ਆਹ ਸੌਣ ਵੇਲੇ ਦਾ ਕੀਰਤਨ ਸੋਹਲੀ ਦਾ ਪਾਠ ਕਰਨਾ ਹੈ, ਅਤੇ ਫਿਰ ਜਦੋਂ ਬਾਣੀ ਪੜ੍ਹੀਏ ਉਹੀ ਅੰਮ੍ਰਿਤ ਵੇਲਾ, ਅਤੇ ਫਿਰ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਕਿਹੜੀਆਂ ਹੋਈਆਂ ਭਾਈ? ਜਾਣ ਬੁੱਝ ਕੇ ਸਾਡੇ ਕਈ ਵੀਰ ਜਾਂ ਭਰਮ ਭੁਲੇਖਿਆਂ ਵਿੱਚ ਇਸ ਨੂੰ ਉਲਟ ਪੁਲਟ ਕਰ ਰਹੇ ਨੇ। ਨਹੀਂ ਭਾਈ, ਇਹ ਗੁਰੂ ਕੇ ਸਿਧਾਂਤ ਹਨ, ਇਹਨਾਂ 'ਤੇ ਚੱਲ ਕੇ ਜਦੋਂ ਅਸੀਂ ਤੁਰਾਂਗੇ ਤਾਂ ਫਿਰ ਸਹਿਜ ਅਵਸਥਾ ਨੂੰ ਪ੍ਰਾਪਤ ਕਰਾਂਗੇ। ਸਤਿਗੁਰੂ ਦਾ ਜੋ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਅੰਮ੍ਰਿਤ ਸਰੋਵਰ ਬਾਣੀ ਦੇ ਵਿੱਚ ਇਸ਼ਨਾਨ ਕਰੇ, ਪ੍ਰਤੱਖ ਗੁਰੂ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇ। ਸਾਧ ਸੰਗਤ, ਇਹ ਗੁਰੂ ਕੇ ਸਿੱਖ ਦੇ ਸਿਧਾਂਤ ਦੱਸੇ ਨੇ। ਸੋ ਇਹ ਸਹਿਜ ਅਵਸਥਾ ਤਾਂ ਪ੍ਰਾਪਤ ਹੋਵੇਗੀ, ਸਹਿਜ ਮਿਲਿਆ। ਕਹਿੰਦੇ ਭਾਈ ਸਹਿਜੇ ਸਹਿਜੇ, ਪਰਮਾਤਮਾ ਦੇ ਨਾਮ ਨੂੰ ਜਪਦਿਆਂ ਜਪਦਿਆਂ ਜਦੋਂ ਉਸ ਸਹਿਜ ਵਿੱਚ ਮਨ ਖੜੋ ਗਿਆ, ਕਹਿੰਦੇ ਭਾਈ ਉਦੋਂ ਇਹ ਸਹਿਜ ਅਵਸਥਾ ਪ੍ਰਾਪਤ ਹੋਣੀ ਹੈ। ਵੈਸੇ ਤਾਂ ਮਹਾਂਪੁਰਖ ਜਿਹੜੇ ਭਾਈ ਆਪ ਨਾਮ ਜਪਣ ਵਾਲੇ ਤੱਤਵ ਅਤੇ ਬ੍ਰਹਮ ਗਿਆਨੀ, ਉਹਨਾਂ ਨੇ ਸਹਿਜ ਦਾ ਕਥਨ ਕੀਤਾ ਬੜਾ ਲੰਬਾ ਕਿ ਸਹਿਜ ਕਿਸ ਨੂੰ ਕਹਿੰਦੇ ਆ। ਸਹਿਜ ਜਦੋਂ ਮਨੁੱਖ ਦੀ ਪਰਾਬਾਣੀ ਦੇ ਵਿੱਚ ਸਾਧ ਸੰਗਤ ਜਾ ਕੇ ਸਿਮਰਨ ਚੱਲਦਾ, ਉੱਥੇ ਜਾ ਕੇ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਪਰਾਬਾਣੀ ਕੀ ਹੈ? ਚਾਰ ਬਾਣੀਆਂ ਨੇ। ਸਭ ਤੋਂ ਪੈਖਰੀ ਬਾਣੀ ਹੈ ਜੋ ਆਪਾਂ ਬੋਲ ਰਹੇ ਹਾਂ, ਵਾਹਿਗੁਰੂ 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 ਰਸਨਾਂ ਨਾਲ ਉਚਾਰ ਕੇ ਉੱਚੀ ਆਵਾਜ਼ ਵਿੱਚ, ਜਿਹੜਾ ਜੋਟੀਆਂ ਬਣਾ ਕੇ ਗੁਰੂ ਕੇ ਸ਼ਬਦ ਪੜ੍ਹਨੇ ਆ, ਕੀਰਤਨ ਸੁਣਨਾ ਹੈ, ਕੀਰਤਨ ਕਰਨਾ ਹੈ, ਇਹ ਪੈਖਰੀ ਬਾਣੀ ਹੈ। ਸਾਧ ਸੰਗਤ ਤੋਂ ਬਾਅਦ ਮੱਧਮਾ ਬਾਣੀ ਆ ਜਿਹੜੀ ਅਸੀਂ ਕੰਠ ਦੇ ਵਿੱਚ ਰਸਨਾ ਹਿਲਦੀ ਹੈ ਪਰ ਬੋਲਦੀ ਨਹੀਂ, ਦੂਸਰੇ ਨੂੰ ਪਤਾ ਨਹੀਂ ਲੱਗਦਾ, ਅਤੇ ਇਹ ਇੱਥੇ ਜਿਹੜਾ ਸਿਮਰਨ ਕਰਨਾ ਇਹ ਮੱਧਮਾ ਸਿਮਰਨ ਹੈ। ਇਹ ਤੋਂ ਬਾਅਦ ਬਸੰਤੀ ਹੈ ਜਿਹੜਾ ਛਾਤੀ ਦੇ ਵਿੱਚ, ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਜਪਣਾ ਹੈ, ਉੱਥੇ ਰਸਨਾ ਵੀ ਨਹੀਂ ਬੋਲਦੀ, ਹਿਲਦੀ ਵੀ ਨਹੀਂ, ਸਥਿਰ ਹੋ ਕੇ ਛਾਤੀ ਦੇ ਵਿੱਚੋਂ ਸਵਾਸ ਨੂੰ ਆਉਂਦਿਆਂ ਅਤੇ ਜਾਂਦਿਆਂ, ਜਿਨ੍ਹਾਂ ਸਾਸ ਗਰਾਸ ਨ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ, ਉਹ ਬਸੰਤੀ ਬਾਣੀ ਹੈ। ਅਤੇ ਜਿਹੜੀ ਪਰਾ ਬਾਣੀ ਹੈ ਸਾਧ ਸਿੰਘ ਜੀ, ਉਹ ਹੈ ਨਾਭੀ ਦੇ ਵਿੱਚ, ਹਿਰਦੇ ਵਿੱਚ, ਕਿਉਂਕਿ ਜਿਵੇਂ ਇੱਕ ਸਾਇੰਸ ਦਾ ਅਸੂਲ ਹੈ ਕਿ ਬੱਚਾ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਹੈ, ਉਹਦੀ ਖੁਰਾਕ ਕਿੱਥੋਂ ਆਉਂਦੀ ਆ, ਉਹਦੀ ਬਣਤਰ ਕਿਵੇਂ ਬਣਦੀ ਹੈ, ਬਣਤਰ ਬਣਨ ਤੋਂ ਬਾਅਦ ਉਹਦੇ ਵਿੱਚ ਹੱਡੀਆਂ ਬਣਦੀਆਂ ਨੇ, ਸਰੀਰ ਦਾ ਪੂਰਾ ਨੱਕ ਮੂੰਹ ਆਕਾਰ ਬਣ ਜਾਂਦਾ ਹੈ, ਉਹਨੂੰ ਇਹ ਸਭ ਕੁਝ ਕਿੱਥੋਂ ਮਿਲਦਾ? ਉਹਦੀ ਨਾਭੀ ਦਾ, ਜਿਹਨੂੰ ਨਾੜੂਆ ਕਹਿ ਦਿੰਦੇ ਆਪਾਂ, ਉਹ ਮਾਤਾ ਦੇ ਸਾਰੇ ਖਾਧੇ ਹੋਏ ਭੋਜਨ ਦੇ ਆਕਾਰ ਨਾਲ ਜੁੜਿਆ ਹੁੰਦਾ ਹੈ, ਅਤੇ ਉਹਦੇ ਰਾਹੀਂ ਬੱਚੇ ਨੂੰ ਸਾਰੇ ਸਰੀਰ ਦੇ ਵਿੱਚ ਤਾਕਤ ਜਾਂਦੀ ਹੈ, ਖੁਰਾਕ ਜਾਂਦੀ ਹੈ, ਉਹਨੂੰ ਲੋੜੀਂਦਾ ਭੋਜਨ ਉੱਥੋਂ ਮਿਲ ਜਾਂਦਾ, ਉਹ ਆਪ ਨਹੀਂ ਖਾਂਦਾ, ਕੁਛ ਮੂੰਹ ਰਾਜ ਨਹੀਂ ਖਾਂਦਾ। ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਨਾਭੀ ਦੇ ਵਿੱਚ ਪਰਾ ਬਾਣੀ ਹੈ ਨਾ, ਜਦੋਂ ਨਾਭੀ ਦੇ ਵਿੱਚ ਜਾ ਕੇ ਖਲੋ ਗਏ ਤੇ ਫਿਰ ਗੁਰਮੁਖ ਰੋਮ ਰੋਮ ਹਰ ਧਿਆਵਾ, ਇੱਥੋਂ ਰੋਮ ਰੋਮ ਦੇ ਵਿੱਚ ਜਾਏਗਾ ਸਿਮਰਨ, ਇੱਥੇ ਜਾ ਕੇ ਸਹਿਜ ਅਵਸਥਾ ਬਣਨੀ ਹੈ। ਤੇ ਫਿਰ ਜੋ ਵੀ ਸਤਿਗੁਰੂ ਜੀ ਅੱਗੇ ਫਰਮਾਉਣਗੇ ਇਸੇ ਸ਼ਬਦ ਵਿੱਚ, ਇਹ ਪਰਾ ਬਾਣੀ 'ਚ ਜਾ ਕੇ ਮਨ ਨੂੰ ਟਿਕਾਉਣਾ ਕਿੰਨੀਆਂ ਅਵਸਥਾ ਨੇ ਭਾਈ। ਜਿਵੇਂ ਕਲਾਸਾਂ ਪੜ੍ਹਦੇ ਨਾ ਬੱਚੇ, ਪ੍ਰਾਇਮਰੀ ਸਕੂਲ ਜਾਂਦੇ ਨੇ, ਫਿਰ ਮਿਡਲ ਸਕੂਲ ਪ੍ਰਾਪਤ ਹੋ ਜਾਂਦਾ, ਮਿਡਲ ਕਲਾਸਾਂ ਹੋ ਜਾਂਦੀਆਂ ਨੇ, ਅਤੇ ਉਹਦੇ ਤੋਂ ਬਾਅਦ ਪਲੱਸ ਟੂ ਹੁੰਦਾ, ਫਿਰ ਕੋਈ ਬੀ ਏ ਐੱਮ ਏ ਕਰਦਾ, ਕੋਈ ਫਿਰ ਡਿਗਰੀਆਂ ਕਰਦੇ ਨੇ, ਡਿਪਲੋਮੇ ਲੈਂਦੇ ਨੇ। ਇਹ ਗੁਰਮਤਿ ਦੀਆਂ ਅਵਸਥਾ ਨੇ। ਜਦੋਂ ਪਰਾ ਬਾਣੀ ਵਿੱਚ ਮਨ ਟਿਕ ਗਿਆ, ਫਿਰ ਸਰੀਰ ਨੂੰ ਕੋਈ ਵੱਢੀ ਜਾਵੇ ਕੱਟੀ ਜਾਵੇ, ਉਹ ਦਰਦ ਤੋਂ ਅਲੱਗ ਹੋ ਜਾਂਦਾ, ਉੱਥੇ ਜਾ ਕੇ ਸਹਿਜ ਅਵਸਥਾ ਬਣਦੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਸਿੱਧਾਂ ਨੂੰ ਫਰਮਾਉਂਦੇ ਨੇ, ਸਿੱਧੋ ਉੱਚੀਆਂ ਉਡਾਰੀਆਂ ਮਾਰਨ ਦੇ ਨਾਲ ਕੁਝ ਨਹੀਂ ਬਣਨਾ, ਜਿੰਨੀ ਦੇਰ ਤੱਕ ਮਨ ਸਹਿਜ ਦੇ ਵਿੱਚ ਨਹੀਂ ਟਿਕਿਆ, ਸਹਿਜ ਅਵਸਥਾ ਨੂੰ ਆਪਣੇ ਮਨ ਨੂੰ ਹਿਰਦੇ ਵਿੱਚ ਟਿਕਾਇਆ ਨਹੀਂ, ਉਸ ਪਰਮੇਸ਼ੁਰ ਵਿੱਚ ਲੀਨ ਨਹੀਂ ਕੀਤਾ, ਇਹ ਪ੍ਰਵਾਨ ਨਹੀਂ ਕਬੂਲ ਤਾਂ ਪਵੇਗਾ। ਜਦੋਂ ਸਹਿਜ ਅਵਸਥਾ ਨੂੰ ਪਹਿਲਾਂ ਤੁਸੀਂ ਪ੍ਰਵਾਨ ਕਰ ਲਿਆ,
ਨਾਤ ਸਮਰਨ ਨਾ ਆਵਨ ਜਾਨ,
ਤੇ ਫਿਰ ਕਹਿੰਦੇ ਉਹ ਆਤਮਿਕ ਤੌਰ ਤੇ ਸਦਾ ਵਾਸਤੇ ਜਿਉਂਦਾ ਰਹੇਗਾ, ਤੇ ਨਾ ਆਵਣ ਜਾਣ ਸਰੀਰ ਕਰਕੇ ਕਦੇ ਵੀ ਉਹ ਜੂਨਾਂ ਵਿੱਚ ਨਹੀਂ ਪਵੇਗਾ। ਜਿਹੜਾ ਇਸ ਅਵਸਥਾ ਨੂੰ ਪ੍ਰਾਪਤ ਕਰ ਗਿਆ, ਪ੍ਰਭੂ ਵਿੱਚ ਲੀਨ ਹੋ ਗਿਆ, ਉਹਦਾ ਜਨਮ ਮਰਨ ਵੀ ਕੱਟਿਆ ਜਾਵੇਗਾ।
ਠਾਕੁਰ ਮੈਂ ਦਾਸ, ਦਾਸ ਮੈਂ ਸੋਏ,
ਕਹਿੰਦੇ ਭਾਈ ਉਸ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਦਾਸ, ਤੇ ਦਾਸ ਦੇ ਵਿੱਚ ਸੋਏ ਨਾਮ ਸੋਭਾ ਦਾ, ਦਾਸ ਦੇ ਅੰਦਰ ਆਪਣੀ ਸੋਭਾ ਦੀ ਇੱਛਾ ਨਹੀਂ। ਜਿਹੜੇ ਪ੍ਰਭੂ ਦੇ ਜਨ ਹਨ, ਸੇਵਕ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਵਡਿਆਈ ਦੀ ਇੱਛਾ ਬਣੀ ਰਹਿੰਦੀ ਆ ਕਿ ਅਸੀਂ ਪ੍ਰਭੂ ਦੀ ਸੋਭਾ ਕਰੀਏ, ਪ੍ਰਭੂ ਦੇ ਹੀ ਗੁਣ ਗਾਉਂਦੇ ਆ। ਇੱਥੇ ਤਾਂ ਭਾਈ ਅਸੀਂ ਚਾਰ ਦਿਨ ਸਿਮਰਨ ਕੀਤਾ ਅਤੇ ਫਿਰ ਸੋਚਦੇ ਹਾਂ ਆਸੇ ਪਾਸੇ ਸਾਡੀ ਕੋਈ ਸੋਭਾ ਕਰਦਾ, ਸਾਡੀ ਕੋਈ ਵਡਿਆਈ ਕਰਦਾ, ਸਾਡੀ ਕੋਈ ਬੱਲੇ ਬੱਲੇ ਕਰਦਾ, ਵੀ ਬਹੁਤ ਭਜਨੀਕ ਹੈ, ਬੜਾ ਵੱਡਾ ਸੰਤ ਹੈ। ਨਹੀਂ ਭਾਈ, ਮਹਾਰਾਜ ਕਹਿੰਦੇ ਜਿਹੜੇ ਭਾਈ ਪ੍ਰਭੂ ਦੇ ਸੇਵਕ ਹੈ, ਠਾਕੁਰ ਮੈਂ ਦਾਸ, ਉਹਨਾਂ ਦਾ ਆਪਣਾ ਚਿੱਤ ਪ੍ਰਭੂ ਅਕਾਲ ਪੁਰਖ ਦੇ ਚਰਨ ਨਾਲ, ਸ਼ਬਦ ਨਾਲ, ਨਾਮ ਨਾਲ ਜੁੜਿਆ ਰਹਿੰਦਾ, ਤੇ ਦਾਸ ਦੇ ਵਿੱਚ ਸੋਭਾ ਵਡਿਆਈ ਪਰਮਾਤਮਾ ਦੇ ਨਾਮ ਦੀ ਸਮਾਉਂਦੀ ਹੈ।
ਜਹ ਦੇਖਾ ਤੈ ਅਵਰ ਨਾ ਕੋਏ,
ਤੇ ਉਹ ਜਿੱਧਰ ਨੂੰ ਵੀ ਤੱਕਦੇ ਨੇ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੁੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਜਿੱਧਰ ਵੀ ਤੱਕਦੇ ਨੇ ਉਹਨਾਂ ਦੀ ਅਵਸਥਾ ਇੱਥੋਂ ਤੱਕ ਕਿ ਪਤਾਲਾਂ ਤੱਕ ਵੀ ਉਹ ਤੱਕ ਸਕਦੇ ਨੇ, ਤੇ ਆਕਾਸ਼ਾਂ ਨੂੰ ਸਾਰੇ ਆਕਾਸ਼ ਦੇਖ ਸਕਦੇ ਨੇ, ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੁਝ ਸੁਣਾਈ ਨਹੀਂ ਦਿੰਦਾ, ਕੁਝ ਨਜ਼ਰ ਹੀ ਨਹੀਂ ਆਉਂਦਾ। ਜੇ ਦੇਖਾ ਤਾਂ ਤੇਰਾ ਨਾਮ, ਜਿੱਧਰ ਨੂੰ ਦੇਖਦੇ ਪਰਮਾਤਮਾ ਦਾ ਨਾਮ ਹੀ ਉਹਨਾਂ ਨੂੰ ਨਜ਼ਰ ਆਉਂਦਾ ਹੈ।
ਗੁਰਮੁਖ ਭਗਤ ਸਹਿਜ ਘਰ ਪਾਈਆ,
ਗੁਰਮੁਖਾਂ ਦੀ ਅਵਸਥਾ ਕੀ ਹੈ ਭਾਈ, ਗੁਰਮੁਖਾਂ ਦੇ ਗੁਣ ਕੀ ਨੇ, ਗੁਰਮੁਖ ਕਿਹਨੂੰ ਕਹਿੰਦੇ ਨੇ? ਕਹਿੰਦੇ ਭਾਈ ਗੁਰਮੁਖ ਦੀ ਅਵਸਥਾ ਇਹ ਹੈ ਕਿ ਉਹ ਸਹਿਜ ਅਵਸਥਾ ਵਿੱਚ ਭਗਤੀ ਨੂੰ ਪ੍ਰਾਪਤ ਕਰੇ, ਕਿਉਂਕਿ ਕੋਈ ਹੱਠ ਭਗਤੀ ਨਹੀਂ, ਕੋਈ ਯੋਗ ਭਗਤੀ ਨਹੀਂ ਕਿ ਅਸੀਂ ਕੁਝ ਦਿਨ ਹੱਠ ਕਰ ਲਿਆ, ਹਫ਼ਤਾ ਦੋ ਹਫ਼ਤੇ ਹੱਠ ਕਰ ਲਿਆ, ਅਤੇ ਜਾਂ ਅਸੀਂ ਨਿਯਮ ਬਣਾ ਲਿਆ ਕਿ ਅਸੀਂ ਮੱਸਿਆ ਵਾਲੇ ਦਿਨ ਆਹ ਕੰਮ ਕਰਨਾ, ਸੰਗਰਾਂਦ ਨੂੰ ਆਹ ਕਰਨਾ। ਨਹੀਂ ਭਾਈ, ਸਹਿਜ ਦਾ ਮਤਲਬ ਹੀ ਇਹ ਹੈ, ਅਰਥ ਹੀ ਇਹ ਹੈ ਕਿ ਪਰਮਾਤਮਾ ਦੇ ਪਿਆਰੇ ਅੱਠੇ ਪੈਰ ਪਰਮਾਤਮਾ ਦੇ ਨਾਮ ਵਿੱਚ ਜੁਟੇ ਰਹਿੰਦੇ ਨੇ, ਸਿਮਰਨ ਵਿੱਚ ਲੀਨ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੜੇ ਪਰਮਾਤਮਾ ਦੇ ਨਾਂ ਵਿੱਚ ਅਸਲ ਗੁਰਮੁਖ ਉਹ ਹੈ ਜਿਹੜੇ ਸਹਿਜ ਅਵਸਥਾ ਨੂੰ ਪ੍ਰਾਪਤ ਕਰਕੇ ਸਹਿਜ ਦੀ ਭਗਤੀ ਵਿੱਚ ਜੁੜ ਜਾਂਦੇ ਹਨ।
ਬਿਨ ਗੁਰ ਭੇਟੇ ਮਾਰੇ ਆਈਆ ਜਾਈਆ,
ਉਹਨਾਂ ਨੂੰ ਇਹ ਗਿਆਨ ਹੋ ਗਿਆ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾਂ, ਜਿੰਨੀ ਦੇਰ ਤੱਕ ਅਸੀਂ ਸਹਿਜ ਵਿੱਚ ਨਹੀਂ ਆਏ, ਪ੍ਰਭੂ ਦਾ ਮਿਲਾਪ ਨਹੀਂ ਹੋਇਆ, ਉਨੀ ਦੇਰ ਤੱਕ ਸਾਡਾ 84 ਲੱਖ ਜੂਨਾਂ ਦੇ ਵਿੱਚ ਆਉਣਾ ਜਾਣਾ ਬਣਿਆ ਰਹੇਗਾ। ਰਾਮ ਦੇ ਕੇ ਕਿਰਪਾ ਕਰਦੇ ਹਨ।
ਸੋ ਗੁਰ ਕਰੋ ਜੇ ਸਾਚ ਦਰੜਾਵੈ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਸਿੱਧੋ ਤੁਸੀਂ ਗੋਰਖਨਾਥ ਨੂੰ ਗੁਰੂ ਮੰਨਿਆ, ਤੇ ਪਰ ਤੁਸੀਂ ਮਨ ਵਿੱਚ ਧਿਆਨ ਕਰਿਓ, ਗੋਰਖ ਕਿਹਦਾ ਨਾਮ ਜਪਾਉਂਦਾ ਹੈ? ਕਹਿੰਦੇ ਜੀ ਗੋਰਖ ਤਾਂ ਕੰਨਾਂ ਵਿੱਚ ਮੁੰਦਰਾਂ ਹੀ ਉਦੋਂ ਪਾਉਂਦਾ ਜਦੋਂ ਅਸੀਂ ਗੋਰਖ ਦਾ ਨਾਮ ਕਿੰਨੀ ਧਰਤੀ ਦੇ ਏਰੀਏ ਦੇ ਵਿੱਚ ਉਹਦਾ ਨਾਮ ਜਪਾ ਦੇਈਏ। ਮਹਾਰਾਜ ਕਹਿੰਦੇ ਭਾਈ ਇਹ ਤਾਂ ਫਿਰ ਪ੍ਰਵਾਨ ਨਹੀਂ। ਸੋ ਗੁਰ ਕਰੋ ਜੇ ਸਾਚ ਦੜਾਵਾ, ਜਿਹੜਾ ਸੱਚੇ ਨਾਮ ਨਾਲ ਜੋੜ ਦੇਵੇ, ਸੱਚੇ ਪ੍ਰਭੂ ਦੇ ਨਾਲ ਜੋੜ ਦੇਵੇ, ਉਹ ਭਾਈ ਪਰਮਾਤਮਾ ਦਾ ਜਿਹੜਾ ਨਾਮ ਜਪਾਵੇ ਉਸ ਗੁਰੂ ਨੂੰ ਧਾਰਨ ਕਰੋ। ਤੁਸੀਂ ਗੁਰੂ ਧਾਰਨ ਕਰ ਲਿਆ ਨਾ, ਧੰਨ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅਵਤਾਰਾਂ ਦਾ ਜ਼ਿਕਰ ਕੀਤਾ 24 ਅਵਤਾਰਾਂ ਵਿੱਚ ਸਤਿਗੁਰੂ ਜੀ ਨੇ, ਵਿਚਿੱਤਰ ਨਾਟਕ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜੋ ਜੋ ਪਹਿਲ ਭਾਏ ਅਵਤਾਰਾਂ ਆਪ ਆਪਣਾ ਜਾਪ ਉਚਾਰਾਂ। ਕਹਿੰਦੇ ਜਿਹੜੇ ਸਾਡੇ ਤੋਂ ਪਹਿਲਾਂ ਅਵਤਾਰ ਹੋਏ ਨਾ ਸੰਸਾਰ ਵਿੱਚ, ਉਹਨਾਂ ਨੇ ਆਪਣਾ ਹੀ ਨਾਮ ਜਪਾਇਆ। ਜਿਹੜੇ ਵੀ ਸੰਸਾਰ ਵਿੱਚ ਆਏ, ਔਲੀਏ ਪੀਰ ਪੈਗੰਬਰ ਆਏ, ਸਭਾ ਨੇ ਆਪੋ ਆਪਣਾ ਨਾਮ ਜਪਾਇਆ। ਇਹ ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਸੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੀ, ਜਿਨ੍ਹਾਂ ਨੇ ਆ ਕੇ ਆਪਣਾ ਨਾਮ ਨਹੀਂ ਜਪਾਇਆ। ਕਿਹਾ ਗੁਰੂ ਕੇ ਸਿੱਖਾਂ ਨੂੰ ਕਿ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਧੰਨ ਗੁਰੂ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਹੈ। ਵੱਡੇ ਵੱਡੇ ਕੌਤਕ ਕੀਤੇ ਸਤਿਗੁਰੂ ਜੀ ਨੇ, ਪਰ ਕਿਹਨੇ ਕੀਤੇ, ਕਿਹਨੇ ਕਰਵਾਏ? ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ, ਪਾਰ ਬ੍ਰਹਮ ਨੇ, ਉਸ ਹਰੀ ਪਰਮੇਸ਼ਰ ਨੇ ਆਪ ਕਰਵਾਏ ਹਨ। ਉਹਨਾਂ ਦਾ ਨਾਮ ਹੀ ਜਪਾਉਣਾ ਕੀਤਾ ਹੈ। ਜੋ ਵੱਡੀਆਂ ਵੱਡੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਕਹਿੰਦੇ ਪਰਮਾਤਮਾ ਦੇ ਦਰ ਤੋਂ ਪ੍ਰਾਪਤ ਹੋਈਆਂ ਨੇ। ਸਾਧ ਸੰਗਤ ਜੀ, ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਸਿੱਧੋ ਐਸੇ ਗੁਰੂ ਨੂੰ ਧਾਰਨ ਕਰੋ ਜੋ ਤੁਹਾਡੇ ਮਨ ਨੂੰ ਸੱਚੇ ਪ੍ਰਭੂ ਦੇ ਨਾਲ ਜੋੜ ਦੇਵੇ, ਉਹਦੇ ਨਾਲ ਮਿਲਾ ਦੇਵੇ।
ਕਥ ਕਥਾਵੇ ਸ਼ਬਦ ਮਿਲਾਵੇ।
ਕਹਿੰਦੇ ਭਾਈ ਉਹ ਪ੍ਰਭੂ ਜਿਹੜਾ ਹੈ ਉਹਨੂੰ ਕੋਈ ਕਥਨ ਨਹੀਂ ਕਰ ਸਕਦਾ, ਕਿਉਂਕਿ ਸ਼ਕਤੀ ਬਿਰਤੀ ਦੇ ਨਾਲ ਉਹਨੂੰ ਕਥਿਆ ਨਹੀਂ ਜਾ ਸਕਦਾ। ਜਿੰਨਾ ਮਰਜ਼ੀ ਕੋਈ ਤਾਨ ਲਾ ਲਵੇ, ਸੱਤਾਂ ਸਮੁੰਦਰਾਂ ਦੀ ਸ਼ਾਹੀ ਲੈ ਲਵੇ, ਧਰਤੀ ਨੂੰ ਕਾਗਜ਼ ਬਣਾ ਲਵੇ, ਸਾਰੀ ਬਨਸਪਤੀ ਦੀਆਂ ਕਲਮਾਂ ਲੈ ਲਵੇ, ਕਹਿੰਦੇ ਨਹੀਂ ਲਿਖ ਸਕਦਾ ਉਹ ਪ੍ਰਭੂ ਦੇ ਨਾਮ ਦੀ ਉਸ ਮਹਿਮਾ ਨਹੀਂ ਕੀਤੀ ਜਾ ਸਕਦੀ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ ਮਹਾਰਾਜ, ਤੇਰੇ ਗੁਣ ਕੋਈ ਕਥਨ ਕਰ ਸਕਦਾ? ਨਹੀਂ ਕੋਈ ਕਥਨ ਕਰ ਸਕਦਾ। ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਇਕੱਠ ਕਥਾਵਾ ਹੈ, ਸ਼ਬਦ ਮਿਲਾਵਾ ਹੈ, ਅਤੇ ਜਿਹੜਾ ਇਕੱਠ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਜ ਅਵਸਥਾ ਰਾਹੀਂ ਆਪ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਜਾਪ ਕਰਵਾ ਲੈਣ, ਉਹਦੀ ਕਥਾ ਕਰਵਾ ਲੈਣ, ਉਹਦੇ ਨਾਮ ਦੇ ਗੁਣ ਗਵਾ ਲੈਣ। ਅਤੇ ਕਿਵੇਂ ਹੋਵੇਗਾ ਭਾਈ? ਸ਼ਬਦ ਮਿਲਾਵੇ ਜਦੋਂ, ਕਿਉਂਕਿ ਉਹ ਅਕਾਲ ਪੁਰਖ ਦਾ ਰੂਪ ਕੀ ਹੈ? ਸ਼ਬਦ, ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰਗ। ਇਹ ਸ਼ਬਦ ਦੇ ਨਾਲ ਜੁੜ ਕੇ ਜਦੋਂ ਸ਼ਬਦਾ ਉਚਾਰਨ ਕੀਤਾ, ਸ਼ਬਦ ਕੀ ਹੈ ਭਾਈ? ਵਾਹਿਗੁਰੂ। ਜਿਹੜਾ ਸ਼ਬਦ ਆਪਾਂ ਨੂੰ ਪੰਜਾਂ ਪਿਆਰਿਆਂ ਨੇ ਦਿੱਤਾ, ਜਿਹੜਾ ਸ਼ਬਦ ਆਪਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਤਾ, ਉਹ ਸ਼ਬਦ ਹੈ। ਸਾਰੇ ਜਪਿਓ ਗੱਜ ਕੇ ਭਾਈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਸਾਨੂੰ ਭਾਵੇਂ ਨਹੀਂ ਪਤਾ ਪੂਰੇ ਅਰਥਾਂ ਦਾ, ਅਸੀਂ ਪਰਮਾਤਮਾ ਦੇ ਤਤਸ਼ਟੀ ਲੱਖਣ ਨਹੀਂ ਜਾਣ ਸਕਦੇ, ਪਰ ਸਾਨੂੰ ਗੁਰੂ ਨੇ ਸਮਝਾ ਦਿੱਤਾ ਕਿ ਉਹਦਾ ਨਾਮ ਆ ਹੈ, ਉਹਦਾ ਨਾਮ ਹੈ ਵਾਹਿਗੁਰੂ। ਅਤੇ ਜਦੋਂ ਅਸੀਂ ਵਾਹਿਗੁਰੂ ਜਪਾਂਗੇ, ਸਾਡੇ ਮਨ ਨੂੰ ਤਸੱਲੀ ਹੋਵੇਗੀ ਕਿ ਅਸੀਂ ਉਸ ਪ੍ਰਭੂ ਦੇ ਗੁਣ ਗਾ ਰਹੇ, ਉਸ ਪ੍ਰਭੂ ਦਾ ਨਾਮ ਉਚਾਰ ਰਹੇ ਹਾਂ। ਅਤੇ ਐਸੇ ਗੁਰੂ ਨੂੰ ਧਾਰਨ ਕਰੋ ਜਿਹੜਾ ਨਾ ਕਥਿਆ ਜਾਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਤਸ਼ਟੀ ਲੱਖਣਾਂ ਦਾ ਨਾਮ ਹੀ ਸਾਨੂੰ ਦੇ ਦੇਵੇ, ਉਹਦਾ ਸ਼ਬਦ ਹੀ ਸਾਨੂੰ ਦੇ ਦੇਵੇ, ਉਸ ਸ਼ਬਦ ਦੇ ਨਾਲ ਹੀ ਸਾਨੂੰ ਮਿਲਾ ਦੇਵੇ।
ਹਰ ਕੇ ਲੋਗ ਅਵਰ ਨਹੀਂ ਕਾਰਾ।
ਕਹਿੰਦੇ ਭਾਈ ਜਿਹੜੇ ਹਰੀ ਨੂੰ, ਪਰਮਾਤਮਾ ਨੂੰ ਜਪਣ ਵਾਲੇ, ਆਰਾਧਨ ਵਾਲੇ, ਉਹਦੀ ਬੰਦਗੀ ਕਰਨ ਵਾਲੇ ਲੋਕ ਭਗਤ ਨੇ, ਉਹਨਾਂ ਨੂੰ ਹੋਰ ਕੋਈ ਕਾਰਾ ਕੰਮ ਨਹੀਂ। ਉਹ ਹੋਰਨਾਂ ਕਾਰਾਂ 'ਚ ਨਹੀਂ ਲੱਗਦੇ ਕਿ ਉਹ ਜਲ ਧਾਰੇ ਵੀ ਕਰਦੇ ਰਹਿਣ, ਪੁੱਠੇ ਵੀ ਲਮਕਦੇ ਰਹਿਣ, ਹੱਠ ਵੀ ਕਰਨ। ਨਹੀਂ ਭਾਈ, ਉਹ ਤਾਂ ਪ੍ਰਭੂ ਸਿਮਰਨ ਵਿੱਚ ਹੀ ਲੱਗਦੇ ਨੇ।
ਸੱਚੋ ਠਾਕੁਰ ਸਾਚ ਪਿਆਰਾ।
ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਮਾਲਕ ਪ੍ਰਭੂ ਹਮੇਸ਼ਾ ਵਾਸਤੇ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਸਦਾ ਥਹਿ ਰਹਿਣ ਵਾਲਾ ਹੈ। ਇਸੇ ਵਾਸਤੇ ਭਾਈ ਕਹਿੰਦੇ ਸਾਚਾ ਠਾਕੁਰ, ਸਾਚੋ ਠਾਕੁਰ, ਉਹ ਭਾਈ ਸੱਚਾ ਮਾਲਕ ਹੈ ਸਾਡਾ, ਤੇ ਸਾਡਾ ਉਹਦੇ ਨਾਲ ਹੀ ਪਿਆਰ ਜੁੜਿਆ ਹੋਇਆ ਹੈ।
ਤਨ ਮਹਿ ਮਨੁਆ ਮਨ ਮਹਿ ਸਾਚਾ।
ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਸਿੱਧਾਂ ਦੇ ਰਾਹੀਂ, ਕਹਿੰਦੇ ਸਿੱਧੋ ਪਹਿਲਾਂ ਸਭ ਤਨ ਮੈਂ ਮਨੁਆ, ਕਿ ਇਸ ਜਿਹੜਾ ਤਨ ਹੈ ਨਾ, ਇਹ ਪਹਿਲਾਂ ਮਨ ਲਵੇ, ਇਹਦੇ ਵਿੱਚ ਹੈ ਮਨ, ਤਨ ਦੇ ਵਿੱਚ ਮਨ ਹੈ। ਮਨ ਮੈਂ ਮਨੁਆ, ਤਨ ਮੈਂ ਮਨ, ਸੋ ਮਨ ਮੈਂ ਸਾਚਾ। ਕਹਿੰਦੇ ਭਾਈ ਕਹਿੰਦੇ ਇਸ ਤਨ ਦੇ ਵਿੱਚ, ਸਰੀਰ ਦੇ ਵਿੱਚ ਮਨ ਹੈ, ਅਤੇ ਉਸ ਮਨ ਦੇ ਵਿੱਚ ਸੱਚਾ ਵਾਹਿਗੁਰੂ ਅਕਾਲ ਪੁਰਖ ਦਾ ਵਾਸ ਹੈ, ਉਹਦਾ ਸੱਚੇ ਦਾ ਵਾਸ ਹੈ ਵਿੱਚ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤਨ ਮੈਂ ਮਨੁਆ। ਕਹਿੰਦੇ ਤਨ ਦੇ ਰਾਹੀਂ, ਸਰੀਰ ਦੇ ਰਾਹੀਂ ਪਹਿਲਾਂ ਮਨ ਲਵੇ ਕਿ ਪਰਮਾਤਮਾ ਹਮੇਸ਼ਾ ਵਾਸਤੇ ਥਿਰ ਹੈ, ਉਹਦੀ ਜੋਤ ਵਰਤ ਰਹੀ ਹੈ, ਉਹਦੀ ਜੁਗਤ ਵਰਤ ਰਹੀ ਹੈ, ਉਹਦੀ ਸ਼ਕਤੀ ਵਰਤ ਰਹੀ ਹੈ। ਇਹ ਮਨ ਦੇ ਰਾਹੀਂ, ਤਨ ਦੇ ਰਾਹੀਂ ਪਹਿਲਾਂ ਇਹਨੂੰ ਮਨ ਲਵੇ, ਮਨ ਮੈਂ ਸੱਚਾ। ਅਤੇ ਫਿਰ ਕਹਿੰਦੇ ਮਨ ਦੇ ਵਿੱਚ ਉਹ ਸੱਚੇ ਵਾਹਿਗੁਰੂ ਦਾ ਆਵਾਸ ਹੋ ਜਾਵੇਗਾ, ਮਨ ਕਰਕੇ ਵੀ ਉਹ ਸੱਚੇ ਵਾਹਿਗੁਰੂ ਦੀ ਹੋਂਦ ਨੂੰ ਮੰਨ ਲਵੇ।
ਸੋ ਸੱਚਾ ਮਿਲ ਸੱਚੇ ਰਾਚਾ।
ਕਹਿੰਦੇ ਭਾਈ ਉਹ ਹੈ ਸੱਚਾ ਵਾਹਿਗੁਰੂ ਅਕਾਲ ਪੁਰਖ, ਉਹ ਝੂਠਿਆਂ ਦੇ ਵਿੱਚ ਆ ਕੇ ਨਹੀਂ ਮਿਲੇਗਾ। ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਨਾ ਕਿ ਭਾਈ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਪ੍ਰਭੂ ਦੀ ਭਗਤੀ ਕਰਨ ਵਾਲੇ ਹੈ, ਕਹਿੰਦੇ ਸੋ ਸੱਚਾ ਮਿਲ ਸੱਚੇ ਰਾਚਾ, ਉਸ ਸੱਚੇ ਦੇ ਵਿੱਚ ਜਦੋਂ ਸੱਚੇ ਵਾਹਿਗੁਰੂ ਦੇ ਸ਼ਬਦ ਨੂੰ ਉਚਾਰਿਆ, ਅਤੇ ਕਹਿੰਦੇ ਭਾਈ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ, ਫਿਰ ਅਭੇਦ ਹੋ ਜਾਵੇਗਾ, ਉਹਦੇ ਵਿੱਚ ਲੀਨ ਹੋ ਜਾਵੇਗਾ।
ਸੇਵਕ ਪ੍ਰਭ ਕੈ ਲਾਗੈ ਪਾਏ।
ਕਹਿੰਦੇ ਭਾਈ ਭਾਵੇਂ ਇੱਕੋ ਰੂਪ ਹੈ, ਪਰ ਫਿਰ ਵੀ ਸੇਵਕ ਪ੍ਰਭ ਕੈ ਲਾਗੈ ਪਾਏ, ਜਿਹੜੇ ਪ੍ਰਭੂ ਦੇ ਸੇਵਕ ਹੈ ਨਾ, ਉਹ ਭਾਈ ਸ਼ਬਦ ਦੇ ਨਾਲ ਜੁੜ ਜਾਣ। ਚਰਨ ਕੀ ਨੇ, ਮਹਾਰਾਜ ਦਾ ਅਖਰੀ ਅਰਥ ਹੈ ਕਿ ਜਿਹੜਾ ਸੇਵਕ ਹੈ ਨਾ, ਉਹ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਵੇ, ਅਤੇ ਜਿਹੜਾ ਸਾਨੂੰ ਚਰਨ ਦਿੱਤਾ ਮਾਂ ਵਾਹਿਗੁਰੂ ਨੇ, ਉਹ ਹੈ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਸ਼ਬਦ ਰੂਪ ਚਰਨ ਦੇ ਨਾਲ ਪ੍ਰਭੂ ਦਾ ਸੇਵਕ ਜਿਹੜਾ ਹਮੇਸ਼ਾ ਵਾਸਤੇ ਉਹ ਜੁੜਿਆ ਰਹੇ ਨਿਮਰਤਾ ਧਾਰ ਕੇ।
ਸਤਿਗੁਰ ਪੂਰਾ ਮਿਲੈ ਮਿਲਾਏ।
ਤੇ ਫਿਰ ਭਾਈ ਪੂਰੇ ਸਤਿਗੁਰੂ ਦੇ ਨਾਲ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕੇ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਤੇ ਜੇ ਅਧੂਰਿਆਂ ਦੇ ਹੀ, ਕਦੇ ਭਾਈ ਪੱਥਰਾਂ ਦੇ ਮਗਰ, ਕਦੇ ਡੇਰਿਆਂ ਦੇ ਮਗਰ, ਕਦੇ ਸੌਦਿਆਂ ਦੇ ਮਗਰ ਤੁਰੇ ਫਿਰਦੇ ਰਹੇ, ਝੂਠਿਆਂ ਸੌਦਿਆਂ ਨੂੰ ਸੱਚੇ ਸੌਦੇ ਮੰਨ ਲਿਆ, ਕੋਈ ਰਾਧਾ ਸਵਾਮੀ ਨਰਕ ਧਾਰੀਆਂ ਦੇ ਤੁਰੇ ਫਿਰਦੇ, ਅਤੇ ਫਿਰ ਉਹ ਸੱਚੇ ਨਾਲ ਕਿਵੇਂ ਮਿਲਾਪ ਹੋ ਜਾਵੇਗਾ? ਕਿਉਂਕਿ ਉਹ ਪ੍ਰਭੂ ਸੱਚਾ ਆਪ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਨਾਲ ਤਾਂ ਮਿਲਾਪ ਹੋ ਜਾਂਦਾ ਜੇ ਸੱਚੇ ਸ਼ਬਦ ਦੇ ਨਾਲ ਜੁੜਾਂਗੇ।
ਆਪ ਦਿਖਾਵੇ ਆਪੇ ਦੇਖਾ।
ਹਰ ਸੱਚੇ ਪਾਤਸ਼ਾਹ ਆਪ ਸਾਰਿਆਂ ਦੇ ਵਿੱਚ ਵਰਤ ਕੇ ਆਪਣੀ ਜੋਤ ਰਾਹੀਂ ਦੇਖ ਰਿਹਾ ਹੈ, ਅਤੇ ਆਪ ਦਿਖਾਉਂਦਾ ਸਾਰਿਆਂ ਨੂੰ ਆਪ ਹੀ। ਸਤਿਗੁਰੂ ਐਸਾ ਹੈ, ਭੂਲੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰਵੱਡ ਭਾਗੀ ਪਾਇਆ, ਅਤੇ ਆਪ ਹੀ ਸਾਰਿਆਂ ਨੂੰ ਰਸਤਾ ਦਿਖਾਉਣ ਵਾਲਾ ਹੈ, ਸੱਚ ਦੇ ਮਾਰਗ 'ਤੇ ਤੋਰਨ ਵਾਲਾ ਹੈ, ਅਤੇ ਆਪ ਹੀ ਦੇਖ ਰਿਹਾ ਕਿ ਅਸੀਂ ਕਿੱਧਰ ਜਾ ਰਹੇ ਹਾਂ, ਸੱਚੇ ਮਾਰਗ 'ਤੇ ਚੱਲ ਵੀ ਰਹੇ ਕਿ ਨਹੀਂ ਚੱਲ ਰਹੇ। ਆਪ ਹੀ ਮਾਰ ਸੱਚੇ ਪਾਤਸ਼ਾਹ ਸਾਰਿਆਂ ਵਿੱਚ ਦੇਖਣ ਵਾਲਾ ਹੈ, ਅਤੇ ਆਪ ਹੀ ਦਿਖਾਉਣ ਵਾਲਾ ਹੈ।
ਹੱਠ ਨਾ ਭਤੀਜਾ ਨਾ ਬਾਹੁ ਭੇਖਾ।
ਸਤਿਗੁਰੂ ਜੀ ਕਹਿੰਦੇ ਕਿਉਂਕਿ ਸਹਿਜ ਅਵਸਥਾ ਦਾ ਵਰਣਨ ਕਰ ਰਹੇ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਫਰਮਾਉਂਦੇ ਨੇ ਕਿ ਨਾ ਤੇ ਪਾਈ ਹੱਠ ਕਰਕੇ, ਕਿ ਅਸੀਂ ਚਾਰ ਦਿਨ ਹੱਠ ਕਰ ਲਈਏ ਅਤੇ ਉਹ ਪ੍ਰਭੂ ਪਤੀਤ ਜਾਵੇਗਾ, ਅਤੇ ਨਾ ਭੇਖਾਂ ਲਿਬਾਸਾਂ ਦੇ ਵਿੱਚ ਹੀ ਉਹ ਭੇਜਣ ਲੱਗਾ। ਕਿਉਂਕਿ ਜਿੰਨੀ ਦੇਰ ਤੱਕ ਇਹਨਾਂ ਲਿਬਾਸਾਂ ਦੇ ਮਾਣ ਵਿੱਚ ਹੈ ਕਿ ਅਸੀਂ ਵੱਡੇ ਹਾਂ, ਸਾਡਾ ਭੇਖ ਵੱਡਾ ਹੈ, ਉਦੋਂ ਤੱਕ ਮਹਾਰਾਜ ਕਹਿੰਦੇ ਆਪਣੀ ਵਡਿਆਈ ਵਿੱਚ ਹੀ ਲੱਗਾ ਹੋਇਆ ਹੈ। ਪ੍ਰਭੂ ਜਿਹੜਾ ਹੈ ਉਹ ਨਾ ਹੱਠ ਕਰਕੇ ਅਤੇ ਨਾ ਭੇਖ ਲਿਬਾਸ ਕਰਕੇ ਕਿਸੇ ਕਿਸਮ ਦੇ ਭੇਖ ਬਣਾ ਕੇ ਜਿੰਨੇ ਬਣਾ ਲਵੇ ਮਰਜ਼ੀ, ਪਰ ਪ੍ਰਭੂ ਨਾਲ ਉਹਦੇ ਨਾਲ ਭੇਦਤਾ ਨਹੀਂ ਹੋ ਸਕਦੀ।
ਘੜ ਭਾਂਡੇ ਜਿਨ ਅੰਮ੍ਰਿਤ ਪਾਇਆ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਘੜ ਭਾਂਡੇ, ਇਹ ਸਰੀਰ ਰੂਪ ਭਾਂਡੇ ਘੜੇ ਆਪਣੇ ਆਪਾਂ ਬਣਾ ਸਕਦੇ ਸੀ ਭਾਈ? ਕੋਈ ਸਾਇੰਸਦਾਨ ਦੱਸ ਦੇਵੇ ਕਿ ਅਸੀਂ ਇਹ ਮਿੱਟੀ ਦਾ ਭਾਂਡਾ ਬਣਾ ਸਕਦੇ ਇਹੋ ਜਿਹਾ, ਜਿੰਨੀ ਦੇਰ ਤੱਕ ਉਹਦੀ ਜੋਤ ਨਹੀਂ ਪ੍ਰਵੇਸ਼ ਹੁੰਦੀ ਸਾਧ ਸੰਗਤ ਇਹ ਮਿੱਟੀ ਦਾ ਕਲਬੋਤ ਮਿੱਟੀ ਆ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਿੱਟੀ ਦੇ ਭਾਂਡੇ ਘੜੇ ਪੰਜਾਂ ਤੱਤਾਂ ਦੇ, ਅਤੇ ਫਿਰ ਉਹਦੇ ਵਿੱਚ ਅੰਮ੍ਰਿਤ ਪਾਇਆ। ਸਾਡੇ ਹਿਰਦੇ ਵਿੱਚ ਵਾਹਿਗੁਰੂ ਨਾਮ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਸਾਡੇ ਹਿਰਦਿਆਂ ਵਿੱਚ ਪਰਮਾਤਮਾ ਨੇ ਆਪਣਾ ਨਾਮ ਅੰਮ੍ਰਿਤ ਦਿੱਤਾ ਹੈ।
ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ,
ਤੇ ਫਿਰ ਭਾਈ ਪ੍ਰੇਮਾ ਭਗਤ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਤੇ ਪ੍ਰੇਮ ਕੀ ਹੈ ਭਾਈ? ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਪ੍ਰੇਮ ਦੀ ਪਰਿਭਾਸ਼ਾ ਕੀ ਹੈ? ਮਹਾਰਾਜ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਨ ਨਾ ਕੀ ਜੈ। ਇਹ ਹੈ ਪ੍ਰੇਮ। ਕਹਿੰਦੇ ਜੇ ਤੇਰਾ ਪ੍ਰੇਮ ਹੈ, ਤੇਰੇ ਅੰਦਰ ਪ੍ਰੇਮ ਕਿ ਅੰਦਰ ਚਾਓ ਹੈ, ਮਨ ਵਿੱਚ ਅਵਸਥਾ ਬਣੀ ਹੋਈ ਹੈ ਕਿ ਅਸੀਂ ਧਰਮ ਦੇ ਮਾਰਗ ਤੇ ਚੱਲਣਾ ਹੈ, ਤੇ ਮਹਾਰਾਜ ਕਹਿੰਦੇ ਇੱਥੇ ਤਾਂ ਫਿਰ ਸਿਰ ਦੇਣੇ ਪੈਂਦੇ। ਸਿਰ ਦੇ ਕੇ ਵੀ ਕਾਨ ਨਹੀਂ ਕਰਨੀ ਕਿ ਮੈਂ ਸਿਰ ਦਿੱਤਾ ਮੈਂ ਤੇ ਮੂਹਰੇ ਹੋ ਕੇ ਸਰੋਪਾ ਲਵਾਂ ਨਾ, ਨਹੀਂ। ਮਹਾਰਾਜ ਕਹਿੰਦੇ ਭਾਈ ਸਿਰ ਦੀ ਜੈ ਕਾਨ ਨਾ ਕੀ ਜੈ, ਇੱਥੇ ਆਪਣਾ ਆਪ ਨਹੀਂ ਜਨਾਉਣਾ। ਫਿਰ ਵੀ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਪ੍ਰੇਮ ਭਗਤ ਪ੍ਰਮਣਪਤੀ ਆਇਆ, ਜਿਹਨੇ ਪ੍ਰੇਮਾ ਭਗਤੀ ਧਾਰਨ ਕਰ ਲਈ, ਹਿਰਦੇ ਵਿੱਚ ਪ੍ਰੇਮ ਧਾਰ ਕੇ ਵਾਹਿਗੁਰੂ ਦਾ ਸਿਮਰਨ ਕੀਤਾ, ਨਿਮ ਨਿਤਨੇਮ ਕੀਤਾ, ਵਾਹਿਗੁਰੂ ਨਾਮ ਦਾ ਸਿਮਰਨ ਕੀਤਾ, ਗੁਰੂ ਕੀ ਬਾਣੀ ਪੜ੍ਹੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਮਨ ਪਤੀ ਜਾਂਦਾ ਹੈ, ਮਨ ਜਾਂਦਾ ਪ੍ਰਭੂ ਦੀ ਹੋਂਦ ਨੂੰ ਸਮਝ ਲੈਂਦਾ ਹੈ।
ਪੜ ਪੜ ਭੁੱਲਾ ਹੈ ਚੋਟਾਂ ਖਾਹੇ,
ਕਹਿੰਦੇ ਭਾਈ ਜਿਹੜੇ ਆਮ ਵੇਦਾਂ ਦਾ ਪਾਠ ਕਰਨਾ, ਦੁਨਿਆਵੀ ਪੜ੍ਹਾਈ ਕਰਨੀ, ਪੜ ਪੜ ਕੇ ਕਹਿੰਦੇ ਬਹੁਤ ਸਿਆਣੇ ਬਣ ਜਾਂਦੇ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤ ਸਿਆਣਪ ਜਮਕਾ ਭੌ ਵਿਆਪਾ ਹੈ। ਇੰਨੀ ਸਿਆਣਪ ਧਾਰ ਲੈਣੀ ਕਿ ਜਿਹੜੀ ਗੁਰੂ ਕੀ ਬਾਣੀ ਸਾਡੇ ਮਨ ਨੂੰ ਸੁਧਾਰਦੀ ਹੈ। ਸਾਧ ਸੰਗਤ ਜੀ, ਜਿਹਨੇ ਸਾਡੇ ਖੋਟੇ ਕਰਮ ਕੱਟ ਦੇਣੇ ਆ, ਜਿਹਨੇ ਸਾਡੇ ਭਾਗ ਬਦਲ ਕੇ ਸ਼ੁੱਧ ਭਾਗ ਬਣਾ ਦੇਣੇ ਆ, ਤੇ ਇੰਨੇ ਸਿਆਣੇ ਬਣ ਜਾਂਦੇ ਪੜ੍ਹ ਪੜ੍ਹ ਕੇ। ਜਿਹੜੀ ਗੁਰਬਾਣੀ ਨੇ ਸਾਡੇ ਭਾਗ ਬਦਲਨੇ, ਅਸੀਂ ਉਸ ਗੁਰਬਾਣੀ ਨੂੰ ਬਦਲਣ ਲੱਗ ਪਏ, ਉਸ ਗੁਰਬਾਣੀ 'ਤੇ ਭਰੋਸਾ ਹੀ ਨਹੀਂ ਰਿਹਾ, ਚੱਕਲੀਆਂ ਕਲਮਾਂ ਵੀ ਆਹ ਵੀ ਗੁਰੂ ਕੀ ਬਾਣੀ ਨਹੀਂ, ਆਹ ਵੀ ਗੁਰੂ ਕੀ ਬਾਣੀ ਨਹੀਂ, ਆਹ ਸ਼ੁੱਧ ਨਹੀਂ, ਆਹ ਅੱਖਰ ਇੱਥੇ ਚਾਹੀਦਾ ਸੀ, ਆਹ ਮੰਗਲ ਉੱਪਰ ਨਹੀਂ ਚਾਹੀਦਾ ਸੀ, ਥੱਲੇ ਚਾਹੀਦਾ ਸੀ, ਬਹੁਤੇ ਸਿਆਣੇ ਬਣ ਗਏ। ਨਹੀਂ ਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਪੜ ਪੜ ਭੁੱਲਾ ਚੋਟਾਂ ਖਾਏ, ਜਿਹੜੇ ਪੜ੍ਹ ਗਏ ਨਾ ਪੜ ਪੜ ਗੱਡੀ ਲੱਦੀ ਹੈ। ਮਹਾਰਾਜ ਕਹਿੰਦੇ ਵੀ ਭਾਈ ਪੜ੍ਹੀ ਜਾਓ ਜਿੰਨਾ ਮਰਜ਼ੀ, ਪਰ ਜਿੰਨੀ ਦੇਰ ਤੱਕ ਅੰਦਰ ਵਿਚਾਰ ਨਹੀਂ ਆਇਆ, ਪ੍ਰੇਮ ਨਹੀਂ ਪੈਦਾ ਹੋਇਆ, ਗੁਰੂ ਕੇ ਸਿਧਾਂਤ ਨਾਲ ਨਹੀਂ ਜੁੜਿਆ, ਤੇ ਫਿਰ ਪੜ੍ਹਿਆ ਮੂਰਖ ਆਖੀਆ ਜਿਸ ਲੱਭ ਲੋਭ ਅਹੰਕਾਰ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪੜ੍ਹੇ ਦਾ ਤਾਂ ਫਾਇਦਾ ਹੈ, ਜੇ ਗੁਰੂ ਕੀ ਬਾਣੀ ਪੜ੍ਹੇ, ਗੁਰੂ ਕੇ ਸਿਧਾਂਤ ਨੂੰ ਮੰਨ ਲਵੇ। ਇਸ ਵਾਸਤੇ ਪੜ੍ਹ ਪੜ੍ਹ ਭੁੱਲਾ, ਜੇ ਪੜ੍ਹ ਪੜ੍ਹ ਕੇ ਭੁੱਲਿਆ ਹੀ ਰਿਹਾ ਮਾਰਗ ਤੋਂ, ਗੁਰਮੁਖ ਗਾਡੀ ਰਾਹ ਤੇ ਤੁਰਿਆ ਹੀ ਨਾ, ਗੁਰੂ ਕੀ ਬਾਣੀ ਤੇ ਸਿਧਾਂਤ ਵੱਲ ਆਇਆ ਹੀ ਨਾ, ਤੇ ਫਿਰ ਜਮਾਂ ਦੀਆਂ ਚੋਟਾਂ ਖਾਣੀਆਂ ਪੈਣਗੀਆਂ।
ਬਹੁਤ ਸਿਆਣਪ ਆਵੇ ਜਾਹੇ,
ਤੇ ਕਹਿੰਦੇ ਭਾਈ ਜਿਹੜੀ ਬਹੁਤੀ ਸਿਆਣਪ ਹੈ ਨਾ, ਇਹਦੇ ਨਾਲ ਮੁੜ ਮੁੜ ਕੇ ਸੰਸਾਰ ਵਿੱਚ ਰਾਸੀ ਦੇ ਚੱਕਰ ਵਿੱਚ ਪੈਣਾ ਪਏਗਾ, ਜੇ ਸਿਆਣਪ ਗੁਰੂ ਕੀ ਮੱਤ ਨੂੰ ਨਾ ਮੰਨਿਆ। ਤੇ ਇਸੇ ਵਾਸਤੇ ਸਤਿਗੁਰੂ ਨੇ ਹੁਕਮ ਕੀਤਾ ਨਾ, ਗੁਰ ਕੀ ਮੱਤ ਤੂੰ ਲੇਹ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਕਹਿੰਦੇ ਭਗਤੀ ਤੋਂ ਬਿਨਾਂ ਬਹੁਤ ਵੱਡੇ ਵੱਡੇ ਸਿਆਣੇ ਗੋਤੇ ਖਾ ਗਏ ਸੰਸਾਰ ਦੇ ਵਿੱਚ। ਇਸ ਕਰਕੇ ਭਾਵੇਂ ਗੱਲ ਔਖੀ ਲੱਗਦੀ, ਮਹਾਰਾਜ ਕਹਿੰਦੇ ਮਨ ਕੀ ਮੱਤ ਤਿਆਗੋ ਹਰ ਜਾਣ, ਇਹਾ ਬਾਤ ਕਠੈਨੀ, ਕਠਿਨ ਬਾਤ ਏ। ਕਹਿੰਦੇ ਪਰ ਮਨ ਦੀ ਮੱਤ ਨੂੰ ਛੱਡ ਦਿਓ, ਗੁਰੂ ਦੀ ਮੱਤ ਨੂੰ ਧਾਰਨ ਕਰੋ, ਨਹੀਂ ਤੇ ਭਾਈ ਬਹੁਤੀਆਂ ਸਿਆਣਪਾਂ ਦੇ ਨਾਲ ਆਉਣਾ ਜਾਣ ਸੰਸਾਰ ਵਿੱਚ ਬਣਿਆ ਰਹੇਗਾ।
ਨਾਮ ਜਪੇ ਪਾਓ ਭੋਜਨ ਖਾਏ,
ਕਹਿੰਦੇ ਭਾਈ ਪ੍ਰਭੂ ਦਾ ਨਾਮ ਜਪੇ, ਸਿਧਾਂਤ ਦੱਸਦੇ ਨੇ ਸਤਿਗੁਰੂ ਜੀ, ਕਹਿੰਦੇ ਹੇ ਸਿੱਧੋ ਪ੍ਰਭੂ ਦਾ ਨਾਮ ਜਪੇ ਭਾਓ ਦੇ ਨਾਲ, ਤੇ ਫੇਰ ਕੀ ਕਰੇ? ਕਹਿੰਦੇ ਪਾਓ ਭੋਜਨ ਖਾਏ, ਜਿਹੜਾ ਭੋਜਨ ਖਾਣਾ ਨਾ ਉਹਦੇ ਤੇ ਭੈ ਰੱਖੇ ਵੀ ਅਸੀਂ ਪਰਾਇਆ ਹੱਕ ਤਾਂ ਨਹੀਂ ਖਾ ਰਹੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜਿਹੜਾ ਭੋਜਨ ਖਾ ਰਹੇ ਹੈ ਇਹ ਕੋਈ ਜੀਵ ਹੱਤਿਆ ਤਾਂ ਨਹੀਂ ਕੀਤੀ ਹੋਈ, ਅਸੀਂ ਪਸ਼ੂ ਮਾਰ ਮਾਰ ਕੇ ਤਾਂ ਨਹੀਂ ਖਾ ਰਹੇ, ਕਹਿੰਦੇ ਨਹੀਂ ਭਾਅ ਰੱਖੇ ਖਾਣ ਦੇ ਉੱਪਰ ਵੀ ਕਿ ਇਹ ਜਿਹੜਾ ਭੋਜਨ ਖਾਂਦੇ ਹਾਂ ਅਸੀਂ ਗੁਰੂ ਘਰ ਲੰਗਰ ਛਕਦੇ ਹਾਂ, ਇੱਥੇ ਗੁਰੂ ਕੇ ਸਿੱਖਾਂ ਨੇ ਦਸਾਂਨੋਆਂ ਦੀ ਕਿਰਤ ਕਰਕੇ ਗੁਰੂ ਕੇ ਲੰਗਰ ਵਿੱਚ ਰਾਸ਼ਨ ਭੇਜਿਆ, ਇਹ ਭਾਅ ਰੱਖੇ ਕਿ ਅਸੀਂ ਉਹਦੇ ਇਜਬ ਦੇ ਵਿੱਚ ਅਸੀਂ ਇੱਕ ਪਾਠ ਜਪਜੀ ਸਾਹਿਬ ਵੀ ਕਰ ਦੇਈਏ। ਜਿਹੜਾ ਭੋਜਨ ਖਾਣਾ ਮਹਾਰਾਜ ਕਹਿੰਦੇ ਤੂੰ ਘਰੇ ਵੀ ਖਾਂਦੇ ਨਾ ਭੋਜਨ, ਹੱਥ ਜੋੜ ਕੇ ਅਰਦਾਸ ਕਰਕੇ ਸਤਿਗੁਰੂ ਦਾ ਪਹਿਲਾਂ ਸ਼ੁਕਰਾਨਾ ਕਰੀਏ ਅਤੇ ਫਿਰ ਭੈ ਮਨ ਵਿੱਚ ਰੱਖੀਏ ਕਿ ਜੇ ਜਿਹਦੇ ਪ੍ਰਕਾਰ ਅਸੀਂ ਇਹ 36 ਪ੍ਰਕਾਰ ਦੇ ਭੋਜਨ ਖਾਂਦੇ ਹਾਂ ਉਸ ਮਾਲਕ ਨੂੰ ਵੀ ਹਮੇਸ਼ਾ ਯਾਦ ਰੱਖੀਏ। ਇਸ ਵਾਸਤੇ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਭਾਈ ਜਿਹੜਾ ਭਉ ਧਾਰਨਾ ਨਾਮ ਜਪਣਾ ਹੈ, ਨਾਮ ਜਪੇ ਨਾਮ ਵੀ ਜਪੇ ਅਤੇ ਜਿਹੜਾ ਭੋਜਨ ਭੋਜਨ ਆ ਇਹ ਵੀ ਭੈ ਵਾਲਾ ਖਾਵੇ। ਜਿਵੇਂ ਭਗਤ ਕਬੀਰ ਜੀ ਫਰਮਾਉਂਦੇ ਨੇ ਕਬੀਰ ਖੂਬ ਖਾਨਾ ਖਿੱਚ ਰਹੇ ਜਾਂ ਮੈਂ ਅੰਮ੍ਰਿਤ ਲੋਣ ਹੇਰਾ ਗੁੱਟੀ ਕਾਰਨੇ ਗਲਾ ਕਟਾਵੈ ਕੌਣ, ਇਹ ਭਉ ਸੀ ਮਨ ਦੇ ਵਿੱਚ ਭੈ ਸੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਜਪੇ ਨਾਮ ਵੀ ਜਪੇ ਤੇ ਭਉ ਰੱਖੇ ਮਨ ਵਿੱਚ ਭੋਜਨ ਖਾਣ ਦਾ ਵੀ।
ਗੁਰਮੁਖ ਸੇਵਕ ਰਹੇ ਸਮਾਏ,
ਇਹੀ ਭਾਈ ਗੁਰਮੁਖਾਂ ਦੀ ਸੇਵਾ ਇਹੀ ਹੈ, ਗੁਰਮੁਖਤਾ ਹੀ ਅਸਲ ਵਿੱਚ ਇਹੀ ਹੈ ਕਿ ਉਹ ਪਰਮਾਤਮਾ ਦੇ ਨਾਮ ਦੇ ਨਾਲ ਹਮੇਸ਼ਾ ਲੀਨ ਰਹਿੰਦੇ ਹਨ।
ਪੂਜ ਸਿਲਾ ਤੀਰਥ ਬਨਵਾਸਾ,
ਕਹਿੰਦੇ ਹੇ ਸਿੱਧੋ ਤੁਸੀਂ ਮੂਰਤੀਆਂ ਪੂਜਦੇ ਹੋ, ਤੁਸੀਂ ਗੋਰਖ ਨੂੰ ਮੰਨਦੇ ਹੋ ਅਤੇ ਸਿਲਾਂ ਚੱਕ ਚੱਕ ਕੇ ਉਸ ਦੀਆਂ ਸਿਵੇ ਦੀਆਂ ਪੂਜਦੇ ਹੋ ਅਤੇ ਤੀਰਥਾਂ 'ਤੇ ਜਾਂਦੇ ਹੋ, ਬਣਾਂ ਵਿੱਚ ਜਾ ਕੇ ਵਾਸਾ ਕਰਦੇ ਹੋ।
ਭਰਮਤ ਡੋਲਤ ਭਏ ਉਦਾਸਾ,
ਕਹਿੰਦੇ ਪਰ ਹਮੇਸ਼ਾ ਹੀ ਭ੍ਰਮਣ ਕਰਦੇ ਹੋ ਦੁਨੀਆਂ ਵਿੱਚ ਅਤੇ ਮਨ ਡੋਲਦਾ ਰਹਿੰਦਾ, ਮਨ ਵਿਸ਼ਿਆਂ ਵਿੱਚ ਡੋਲਿਆ ਹੋਇਆ ਹੈ, ਮਨ ਵਿਕਾਰਾਂ ਵਿੱਚ ਡੋਲਿਆ ਹੋਇਆ ਹੈ। ਅਤੇ ਭਾਈ ਜਿਹੜੀ ਉਦਾਸਤਾ ਹੀ ਦੁਨੀਆਂ ਨੂੰ ਧਾਰਨ ਕੀਤੀ ਨਾ ਤੁਸੀਂ, ਘਰ ਬਾਰ ਛੱਡ ਕੇ ਜੰਗਲਾਂ ਚਲੇ ਗਏ, ਅਸਲ ਵਿੱਚ ਤੁਸੀਂ ਕਹਿੰਦੇ ਪਰਮਾਤਮਾ ਦੇ ਨਾਮ ਨਾਲੋਂ ਉਦਾਸ ਹੋ ਗਏ, ਚਾਹੀਦਾ ਸੀ ਨਾਮ ਦੇ ਨਾਲ ਜੁੜਨਾ, ਪਰ ਇਸ ਪਾਸਿਓ ਭਾਈ ਭਏ ਉਦਾਸਾ, ਨਾਮ ਜਪਣ ਤੋਂ ਉਦਾਸ ਹੀ ਹੋ ਗਏ, ਨਾਮ ਜਪਿਆ ਹੀ ਨਾ, ਸਿਲਾ ਪੂਜਨ ਦੇ ਵਿੱਚ ਪੱਥਰ ਪੂਜਾ ਦੇ ਵਿੱਚ ਹੀ ਲੱਗ ਗਏ, ਇਹਦੇ ਨਾਲ ਭਲਾ ਨਹੀਂ ਹੋਣਾ ਭਾਈ।
ਮਨ ਮੈਲਾ ਸੁੱਚਾ ਕਿਉਂ ਹੋਏ,
ਇਹਦੇ ਦੱਸੋ ਪੱਥਰ ਪੂਜ ਪੂਜ ਕੇ ਤੀਰਥਾਂ 'ਤੇ ਜਾ ਕੇ ਜਾਂ ਬਣਾਂ ਵਿੱਚ ਵਸ ਕੇ ਜੰਗਲਾਂ ਵਿੱਚ ਭ੍ਰਮਣ ਕਰਕੇ ਮਨ ਮੈਲਾ ਜਿਹੜਾ ਹੈ ਇਹ ਸ਼ੁੱਧ ਹੋ ਜਾਏਗਾ। ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕਾਲਾ ਹੋਆ ਸਿਆਹੋ ਖਨਲੀ ਧੋ ਵੀ ਉਦਨੀ ਨਾ ਹੋਵੇ ਜੇ ਸੋ ਧੋਵਨ ਪਾਓ। ਕਹਿੰਦੇ ਇਹ ਮਨ ਜਿਹਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਇਹ ਦੱਸੋ ਸਿੱਧੋ ਮਨ ਮੈਲਾ ਸੁੱਚਾ ਕਿਉਂ ਹੋਏ, ਕਿਵੇਂ ਸੁੱਚਾ ਹੋਵੇਗਾ ਇਹ।
ਸਾਚ ਮਿਲਾ ਪਾਵੇ ਪਤ ਸੋਏ,
ਕਹਿੰਦੇ ਭਾਈ ਸਤਿਗੁਰੂ ਜੀ ਨੇ ਜਿਵੇਂ ਕਿਰਪਾ ਕੀਤੀ ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਨਾਮ ਦੇ ਰੰਗ ਨਾਲ ਇਹ ਮਨ ਸ਼ੁੱਧ ਹੋਵੇਗਾ, ਇਹਦੀ ਮੈਲ ਨਿਕਲ ਜਾਏਗੀ। ਜਦੋਂ ਅਸੀਂ ਭਾਈ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ ਪਰਮਾਤਮਾ ਦਾ ਪ੍ਰਭੂ ਦਾ ਨਾਮ ਸਿਮਰਨ ਕੀਤਾ, ਫਿਰ ਨਾਮ ਜਪਦਿਆਂ ਜਪਦਿਆਂ ਅਭਿਆਸ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਮੈਲ ਇਹਦੇ ਮਨ ਵਿੱਚੋਂ ਉੱਤਰ ਮਨ ਦੇ ਵਿੱਚੋਂ ਨਿਕਲ ਜਾਵੇਗੀ। ਸੋ ਇਸ ਕਰਕੇ ਮਨ ਮੈਲਾ ਸੁੱਚਾ ਕਿਉਂ ਹੋਵੇ, ਇਸ ਢੰਗ ਦੇ ਨਾਲ ਭਾਈ ਇਹ ਮਨ ਸੁੱਚਾ ਹੋਵੇਗਾ। ਸਾਚ ਮਿਲਾ ਹੈ, ਫਿਰ ਭਾਈ ਜਦੋਂ ਸੱਚੇ ਪ੍ਰਭੂ ਦੇ ਨਾਲ ਮਿਲ ਗਿਆ ਤੇ ਤਾਂ ਉਹਦੀ ਪ੍ਰਾਪਤੀ ਹੋਵੇਗੀ ਕਾਲ ਪੁਰਖ ਵਾਹਿਗੁਰੂ ਦੇ।
ਆਚਾਰਾ ਵਿਚਾਰ ਸਰੀਰ,
ਕਹਿੰਦੇ ਇਹ ਸਰੀਰ ਦਿੱਤਾ ਜੀ ਤੁਹਾਨੂੰ ਵਿਚਾਰ ਕਰਨ ਵਾਸਤੇ, ਕਿਹੜੀ ਵਿਚਾਰ, ਜਿਹਦੇ ਨਾਲ ਤੁਹਾਡਾ ਆਚਾਰ ਚੰਗਾ ਹੋਵੇ, ਸ੍ਰਿਸ਼ਟਾਚਾਰ ਚੰਗਾ ਹੋਵੇ, ਇਹਦੇ ਵਾਸਤੇ ਸਰੀਰ ਦਿੱਤਾ ਸੀ ਨਾ। ਤੇ ਇਹਨਾਂ ਸਰੀਰਾਂ ਦੇ ਨਾਲ ਤਾਂ ਅਸੀਂ ਕਦੇ ਨਸ਼ੇ ਵਰਤ ਲਏ, ਕਦੇ ਵਿਸ਼ਿਆਂ 'ਚ ਪੈ ਗਏ, ਦੁਨੀਆਂ ਦੀ ਬਦਨਾਮੀ ਖੱਟ ਲਈ, ਅਤੇ ਜਿਹੜੇ ਕਾਰਜ ਲਈ ਤੂੰ ਸੰਸਾਰ ਵਿੱਚ ਆਇਆ ਸੀ ਉਹਨੂੰ ਭੁੱਲ ਹੀ ਗਿਆ। ਨਹੀਂ ਭਾਈ, ਇਹ ਤੈਨੂੰ ਸਰੀਰ ਦਿੱਤਾ ਸੀ, ਆਚਾਰਾ ਵਿਚਾਰ ਸਰੀਰ, ਕਹਿੰਦੇ ਦੇਖ ਇਹ ਸਰੀਰ ਦੇ ਨਾਲ ਤੂੰ ਸ਼ੁਭ ਆਚਾਰ ਕਰਨੇ ਸਨ, ਸਤ ਸੰਤੋਖ ਦਇਆ ਧੀਰਜ ਖਿਮਾ ਗ੍ਰਹਿਣ ਕਰਨੇ ਸਨ, ਤੂੰ ਇਹ ਛੱਡ ਦਿੱਤੇ ਅਤੇ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਵਾਸਾ ਕਰ ਲਿਆ, ਇਸ ਕਰਕੇ ਤੂੰ ਇਹਦੀ ਵਿਚਾਰ ਕਰ ਮਨ ਵਿੱਚ, ਆਪਣੇ ਸਰੀਰ ਦੀ ਵਿਚਾਰ ਕਰ ਕਿ ਕਿਹੜੇ ਆਚਾਰ ਕਰਕੇ ਤੈਨੂੰ ਸਰੀਰ ਮਿਲਿਆ, ਅਤੇ ਹੁਣ ਇਹ ਸਰੀਰ ਦੇ ਨਾਲ ਕਿਹੜਾ ਆਚਾਰ ਕਰੇਗਾ, ਕਿਹੜਾ ਸ੍ਰਿਸ਼ਟਾਚਾਰ ਤੂੰ ਪੈਦਾ ਕਰੇਗਾ, ਜਿਹਦੇ ਨਾਲ ਤੈਨੂੰ ਪ੍ਰਭੂ ਦੇ ਨਾਲ ਮਿਲਾਪ ਹੋ ਜਾਵੇ।
ਆਦਿ ਜੁਗਾਦ ਸਹਿਜ ਮਨ ਧੀਰ।
ਤੇ ਫਿਰ ਭਾਈ ਜਦੋਂ ਤੂੰ ਇਹ ਸਮਝ ਲੈ ਕੇ ਸਰੀਰ ਦੇ ਨਾਲ ਪ੍ਰਭੂ ਦੀ ਭਗਤੀ ਕਰਨੀ ਆ, ਤੇ ਫਿਰ ਕਹਿੰਦੇ ਭਾਈ ਇੱਕੋ ਇੱਕ ਰਸਤਾ ਹੈ ਆਦਿ ਜੁਗਾਦ। ਫਿਰ ਮਹਾਰਾਜ ਸਹਿਜ ਦੀ ਗੱਲ ਕਰਦੇ ਨੇ ਕਿ ਯੁੱਗਾਂ ਤੋਂ ਲੈ ਕੇ, ਯੁੱਗਾਂ ਦੇ ਮੁੜ ਤੋਂ ਲੈ ਕੇ, ਆਦਿ ਤੋਂ ਲੈ ਕੇ, ਦੁਨੀਆਂ ਦੇ ਆਦਿ ਤੋਂ ਲੈ ਕੇ ਯੁਗਾ ਯੁਗੰਤਰਾਂ ਤੱਕ ਇੱਕੋ ਹੀ ਰਸਤਾ ਹੈ ਕਿ ਸਹਿਜ ਅਵਸਥਾ ਹੈ ਜਿਹੜੀ ਪ੍ਰਭੂ ਦੇ ਨਾਲ ਮਨਾਉਣ ਵਾਲੀ ਹੈ। ਆਦਿ ਜੁਗਾਦ ਸਹਿਜ ਮਨ ਧੀਰ, ਜਿਹਦੇ ਨਾਲ ਧੀਰਜ ਹੁੰਦੀ, ਮਨ ਅਸਥਿਤ ਹੁੰਦਾ ਹੈ।
ਕਾਲ ਪੰਕਜ ਮਹਿ ਕੋਟ ਉਧਾਰੇ।
ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੀ ਇੰਨੀ ਸ਼ਕਤੀ ਹੈ ਕਿ ਪਲ ਪੰਕਜ ਅੱਖਾਂ ਦੇ ਖੋਲਣ ਤੇ ਮੀਚਣ ਦਿੰਦੇ ਸਮੇਂ ਦੇ ਵਿੱਚ ਮਹਾਰਾਜ ਕਰੋੜਾਂ ਦਾ ਹੀ ਉਧਾਰ ਕਰ ਸਕਦੇ ਨੇ। ਜਿੱਧਰ ਵੀ ਕਿਰਪਾ ਇਕੱਠਾ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਹੀ ਪਾਰ ਉਤਾਰਾ ਕਰ ਸਕਦੇ ਹਨ।
ਕਰ ਕਿਰਪਾ ਗੁਰ ਮੇਲ ਪਿਆਰੇ।
ਫਿਰ ਸਿੱਧਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਕਿਰਪਾ ਕਰੋ, ਰਹਿਮਤ ਕਰੋ, ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸਾਨੂੰ ਐਸਾ ਪਿਆਰ ਬਖਸ਼ ਦਿਓ, ਪ੍ਰੇਮ ਬਖਸ਼ ਦਿਓ ਜਿਹਦੇ ਨਾਲ ਅਸੀਂ ਵੀ ਸ਼ਬਦ ਵਿੱਚ ਮਿਲ ਜਾਈਏ।
ਕਿਸ ਆਗਾ ਪ੍ਰਭ ਤੁਦ ਸਲਾਹੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਅੱਗੇ ਕਿਹਦੀ ਸਲਾਹ ਕਰ ਸਕਦੇ ਹਾਂ, ਕਿਹਦੀ ਸਿਫਤ ਕਰ ਸਕਦੇ ਹਾਂ, ਤੁਹਾਡੇ ਬਰਾਬਰ ਦੂਜਾ ਹੈ ਹੀ ਕੋਈ ਹੋਰ ਨਹੀਂ। ਕਿਸ ਆਗਾ ਪ੍ਰਭ ਤੁਦ ਸਲਾਹੀ, ਤੇਰੀ ਸਲਾਹ ਸਿਫਤ ਕਿੰਨੀ ਕਰ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸਿਫਤ ਜਿੰਨੀ ਵੀ ਕਰ ਲਈਏ ਓਨੀ ਹੀ ਥੋੜੀ ਹੈ।
ਤੁਧ ਬਿਨ ਦੂਜਾ ਮੈਂ ਕੋ ਨਾਹੀ।
ਤੁਹਾਡੇ ਤੋਂ ਬਿਨਾਂ ਸਾਡੇ ਮਨ ਦੇ ਵਿੱਚ ਹੋਰ ਕੋਈ ਦੂਜਾ ਹੈ ਹੀ ਨਹੀਂ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ। ਜਿੱਧਰ ਵੀ ਦੇਖਦਾ ਉੱਧਰ ਤੂੰ ਹੀ ਹੈ। ਤੁਧ ਬਿਨ ਦੂਜਾ ਮੈਂ ਕੋ ਨਾਹੀ, ਮੈਂ ਆਪਣੇ ਵਿੱਚੋਂ ਕੱਢ ਦਿੱਤੀ ਦੂਜਾ ਭਾਵ, ਦੁੱਧਾ ਭਾਵ ਮੇੜ ਦਿੱਤਾ, ਇਹ ਖਤਮ ਹੀ ਕਰ ਦਿੱਤਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਲਿਆ। ਹੋ ਹੋ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਇੱਕੋ ਹੋਵੈ, ਤੁਧ ਬਿਨ ਦੂਜਾ ਮੈਂ ਕੋ ਨਾਹੀ। ਹੇ ਅਕਾਲ ਪੁਰਖ ਵਾਹਿਗੁਰੂ, ਜਦੋਂ ਆਪ ਜੀ ਨੇ ਇਹ ਕਿਰਪਾ ਕਰ ਦਿੱਤੀ, ਆਪ ਜੀ ਨੇ ਫਰਮਾਇਆ ਆਦਿ ਜੁਗਾਦ ਸਹਿਜ ਮਨ ਧੀਰ, ਜਦੋਂ ਆਦਿ ਤੋਂ ਲੈ ਕੇ ਆਪ ਜੀ ਨੇ ਨਿਜਮ ਬਣਾ ਦਿੱਤਾ ਕਿ ਸਹਿਜ ਅਵਸਥਾ ਦੁਆਰਾ ਹੀ ਉਸ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ, ਤੇ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ, ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਨਾ, ਆਪ ਜੀ ਦੀ ਬਖਸ਼ਿਸ਼ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਸ ਰਸਤੇ ਤੇ ਤੁਰੇ, ਫਿਰ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਗਏ, ਤੇ ਫਿਰ ਆਪ ਜੀ ਦੀ ਕਿਰਪਾ ਦੁਆਰਾ ਪਲ ਪੰਕਜ ਮੈਂ ਕੋਟ ਉਧਾਰੇ, ਆਪ ਜੀ ਨੇ ਕਿਰਪਾ ਕਰਕੇ ਫਿਰ ਕਰੋੜਾਂ ਦਾ ਉਧਾਰ ਕਰ ਦਿੱਤਾ, ਤੇ ਫਿਰ ਅਵਸਥਾ ਕੀ ਬਣੀ, ਤੁਧ ਬਿਨ ਦੂਜਾ ਮੈਂ ਕੋ ਨਾਹੀ। ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਹੋਰ ਕੋਈ ਮੇਰਾ ਆਸਰਾ ਨਹੀਂ, ਤੁਧ ਨੂੰ ਛੋੜ ਜਾਈਐ ਪ੍ਰਭ ਕਹਿ ਤਰ, ਆਨ ਬੀਆ ਤੇਰੀ ਸੰਸਾਰ, ਤੇਰੇ ਬਰਾਬਰ ਹੋਰ ਕੋਈ ਹੈ ਹੀ ਨਹੀਂ। ਇਸ ਵਾਸਤੇ ਮਹਾਰਾਜ ਇੱਕੋ ਇੱਕ ਤੁਹਾਡਾ ਆਸਰਾ ਹੈ, ਤੇ ਇਹ ਗੁਰਸਿੱਖਾਂ ਨੂੰ ਸਾਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਕਿ ਗੁਰੂ ਕੇ ਸਿੱਖੋ ਇੱਕੋ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਤਕਾਉਣਾ ਹੈ। ਸਾਨੂੰ ਦੁੱਖ ਹੋਵੇ, ਸੁੱਖ ਹੋਵੇ, ਸਾਨੂੰ ਕੋਈ ਜ਼ਰੂਰਤ ਹੋਵੇ, ਕੋਈ ਸਾਡੇ ਮਨ ਦੀ ਤਮੰਨਾ ਹੋਵੇ, ਅਸੀਂ ਗੁਰੂ ਦੇ ਦਰ ਤੇ ਹੱਥ ਜੋੜ ਕੇ ਮੰਗੀਏ, ਸਤਿਗੁਰੂ ਦੇ ਦਰ ਤੇ ਆ ਕੇ ਸਾਧ ਸੰਗਤ ਦੀ ਨਿਮਰਤਾ ਸਹਿਤ ਸਤਿਗੁਰੂ ਦੇ ਦਰ ਤੇ ਆ ਕੇ ਜੁੜੀਏ। ਇੱਥੋਂ ਹੀ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹੈ। ਸਤਿਗੁਰੂ ਨੇ ਫਰਮਾ ਦਿੱਤਾ ਨਾ ਸਾਨੂੰ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਿਨ੍ਹਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਜ਼ਾ ਸਤ ਸਦ ਧਿਆਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹਉਮੈ ਛੋਰੈ। ਹੋਰ ਹੈ ਕੀ ਭਾਈ, ਕੀ ਮੰਗਣਾ ਹੋਰ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਤੋਂ ਬਿਨਾਂ ਤੁਧ ਬਿਨ ਦੂਜਾ ਮੈਂ ਕੋ ਨਾਹੀ, ਮੈਂ ਤਾਂ ਵਿੱਚੋਂ ਕੱਢ ਹੀ ਦਿੱਤੀ, ਮੈਂ ਤਾਂ ਖਤਮ ਹੀ ਕਰ ਦਿੱਤੀ। ਮਹਾਰਾਜ ਹੁਣ ਤੁਸੀਂ ਉਹ ਤੁਸੀਂ ਦਿਸਦੇ ਹਾਂ, ਜਿਵੇਂ ਭਗਤ ਨਾਮਦੇਵ ਜੀ ਨੂੰ ਪੁੱਛਿਆ ਸੀ ਨਾ ਕਿ ਮਰੀ ਹੋਈ ਗਾਂ ਜੋ ਦੀ ਹੋ ਸਕਦੀ ਹੈ, ਕਹਿੰਦਾ ਮੇਰਾ ਕੀ ਆ ਕੁਛ ਨਾ ਹੋਏ, ਕਹਿੰਦਾ ਮੇਰਾ ਕੀਤਾ ਨਹੀਂ ਕੁਛ ਹੋ ਸਕਦਾ, ਕਰ ਹੈ ਰਾਮ ਹੋਏ ਹੈ ਸੋਏ ਹਾਂ, ਕਹਿੰਦੇ ਪਰਮਾਤਮਾ ਸਭ ਕੁਝ ਕਰ ਸਕਦਾ। ਹਾਲਾਂਕਿ ਪਰਮਾਤਮਾ ਦੀ ਕਿਰਪਾ ਸੀ, ਵਾਹਿਗੁਰੂ ਦੀ ਕਿਰਪਾ ਸੀ, ਉਹਨਾਂ ਦੇ ਉੱਪਰ ਕਰ ਸਕਦੇ ਸੀ, ਪਰ ਕਿਉਂਕਿ ਮੈਂ ਵਿੱਚੋਂ ਕੱਢੀ ਹੋਈ ਸੀ ਕਿ ਮੈਂ ਕਰ ਸਕਦਾ, ਇੱਥੇ ਤਾਂ ਸਾਰਾ ਹੀ ਕੰਮ ਮੈਂ ਆ, ਪੱਥਰ ਲੱਗ ਜਾਂਦੇ ਵੱਡੇ ਵੱਡੇ ਕਿ ਆਹ ਕੰਮ ਮੈਂ ਕਰਾਏ, ਮੈਂ 101 ਰੁਪਏ ਦੀ ਸੇਵਾ ਕਰੀ, ਪੱਥਰ ਲਵਾਓ, ਮੈਂ ਵਿੱਚ ਆ ਗਈ। ਨਹੀਂ ਭਾਈ, ਮਹਾਰਾਜ ਨੇ ਇਹ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਸਹਿਜ ਵਿੱਚ ਰਹੋ, ਸੇਵਾ ਕਰਤ ਹੋਏ ਨੇਕਾਮੀ, ਸੇਵਾ ਕਰਦਿਆਂ ਹੋਇਆਂ ਵੀ ਕਾਮਨਾ ਤੋਂ ਰਹਿਤ ਹੋ ਕੇ ਗੁਰੂ ਕਾ ਸਿੱਖ ਰਵੇ, ਉਹਦੇ ਉੱਪਰ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਤੁਧ ਬਿਨ ਦੂਜਾ ਮੈਂ ਕੋ ਨਾਹੀ, ਮਹਾਰਾਜ ਸਾਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਦੂਜਾ ਏਡੀ ਵੱਡੀ ਸ਼ਕਤੀ ਵਾਲਾ, ਏਡੇ ਵੱਡੇ ਪਦ ਵਾਲਾ, ਏਡੇ ਵੱਡੇ ਆਸਰੇ ਵਾਲਾ, ਜਿਹੜਾ ਲੋਕ ਪ੍ਰਲੋਕ ਵਿੱਚ ਸਾਡੀ ਰੱਖਿਆ ਕਰ ਸਕੇ, ਹੋਰ ਮਹਾਰਾਜ ਸਾਡੀ ਨਜ਼ਰ ਵਿੱਚ ਕੋਈ ਨਹੀਂ ਹੈ, ਆਪ ਹੀ ਹੈ, ਤੁਹਾਡੇ ਦਰ ਤੋਂ ਹੀ ਅਸੀਂ ਸਾਰੀਆਂ ਵਸਤਾਂ ਪ੍ਰਾਪਤ ਕਰਨੀਆਂ ਹਨ।
ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ।
ਸਤਿਗੁਰੂ ਜੀ ਕਿਰਪਾ ਕਰੋ, ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ, ਉਸੇ ਢੰਗ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੀ ਰਜਾ ਵਿੱਚ ਰੱਖੋ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਉਹਦੀ ਰਜਾ ਵਿੱਚ ਰਹਿਣਾ, ਇਹ ਇੱਕ ਬਹੁਤ ਵੱਡਾ ਗੁਣ ਹੈ ਸਾਧਸੰਗਤ ਜੀ, ਇਹ ਵੀ ਬਹੁਤ ਵੱਡੀ ਭਗਤੀ ਹੈ ਉਹਦੀ ਰਜਾ ਵਿੱਚ ਰਹਿਣਾ। ਇਸ ਕਰਕੇ ਸਤਿਗੁਰੂ ਜੀ ਜਿਵੇਂ ਵੀ ਆਪ ਜੀ ਨੂੰ ਪਾਉਂਦਾ ਹੈ, ਆਪ ਜੀ ਸਾਨੂੰ ਆਪਣੀ ਰਜਾ ਵਿੱਚ, ਆਪਣੇ ਹੁਕਮ ਵਿੱਚ, ਆਪਣੇ ਭਾਣੇ ਵਿੱਚ ਰੱਖੋ ਜੀ।
ਨਾਨਕ ਸਹਿਜ ਭਾਏ ਗੁਣ ਗਾਏ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਅਸ਼ਟਪਦੀ ਦੀ ਸੰਪੂਰਨਤਾ ਦੇ ਉੱਪਰ ਕਹਿ ਰਹੇ ਨੇ ਕਿ ਨਾਨਕ ਸਹਿਜ ਭਾਏ ਗੁਣ ਗਾਏ। ਕਹਿੰਦੇ ਭਾਈ ਇੱਥੇ ਫਿਰ, ਕਿਉਂਕਿ ਸਹਿਜ ਮਿਲਿਆ ਪ੍ਰਵਾਨ ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ ਨੇ ਆਰੰਭਤਾ ਕੀਤੀ ਸੀ ਨਾ, ਤੇ ਹੁਣ ਫਰਮਾਉਂਦੇ ਨੇ ਨਾਨਕ ਸਹਿਜ ਭਾਏ ਗੁਣ ਗਾਏ। ਸਹਿਜ ਅਵਸਥਾ ਵਿੱਚ ਭਾਈ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਸਹਿਜ ਅਵਸਥਾ ਦੇ ਵਿੱਚ ਪ੍ਰਭੂ ਦੇ ਗੁਣਾਂ ਨੂੰ ਗਾਉਣਾ ਕਰੇ, ਫਿਰ ਉਹਦੀ ਪ੍ਰਾਪਤੀ ਹੁੰਦੀ ਹੈ, ਫਿਰ ਸਤਿਗੁਰੂ ਦੀ ਰਹਿਮਤ ਕਿਰਪਾ ਹੁੰਦੀ ਹੈ। ਇਹ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ। ਗੁਰੂ ਕੀ ਸਮੁੱਚੀ ਸੰਗਤ ਰਹਿਮਤ ਕਰੇ, ਕਿਰਪਾ ਕਰੇ, ਦਿਓ ਸੱਜਣ ਅਸੀਂ ਸੜੀਆਂ, ਜੇ ਹੋਵਾ ਸਾਹਿਬ ਸਿਉ ਮੇਲ।
ਕਿਸ ਆਗੈ ਪ੍ਰਭ ਤੁਧ ਸਾਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ, ਜੋ ਤੁਧ ਭਾਵੈ ਤਿਉਂ ਰਾਖ ਰਜਾਏ। ਨਾਨਕ ਸਹਿਜ ਭਾਏ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।